ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਵਿੱਚ ਸੋਧਾ ਰਹਿ ਰਾਜ ਸਾਹਿਬ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਫਿਰ ਇਕਾਗਰ ਕਰੀਏ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਜੀ ਮਹਾਰਾਜ, ਸਤਿਗੁਰਾਂ ਦੀ ਪਵਿੱਤਰ ਕਥਾ ਸਰਵਣ ਕਰੀਏ। ਜਦੋਂ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਭੇਜਿਆ, ਜਾ ਕੇ ਪ੍ਰਿਥੀ ਚੰਦ ਨੂੰ ਸਮਝਾਓ, ਭਾਈ ਸਾਹਿਬ ਜੀ ਹੇਹਰ ਪਿੰਡ ਗਏ। ਹੇਹਰ ਜਾ ਕੇ ਪ੍ਰਿਥੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਿਥੀ ਚੰਦ ਪੱਥਰ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਕਠੋਰ ਰਿਹਾ। ਭਾਈ ਸਾਹਿਬ ਨੂੰ ਵੀ ਬਹੁਤ ਮਾੜੇ ਚੰਗੇ ਬਚਨ ਬੋਲੇ ਅਤੇ ਸਤਿਗੁਰਾਂ ਦੇ ਵੀ ਖਿਲਾਫ਼ ਆਪਣੇ ਅੰਦਰ ਦਾ ਜ਼ਹਿਰ ਉਗਲੇ। ਭਾਈ ਗੁਰਦਾਸ ਜੀ ਵਾਰ ਵਾਰ ਸਮਝਾਉਂਦੇ ਰਹੇ। ਪ੍ਰਿਥੀ ਚੰਦ ਵਾਰ ਵਾਰ ਅੱਗ ਬਬੂਲਾ ਹੋ ਕੇ ਗੁੱਸੇ ਵਿੱਚ ਮਾੜੇ ਬਚਨ ਕਰਦਾ ਰਿਹਾ। ਅਖੀਰ ਭਾਈ ਸਾਹਿਬ ਨੇ ਵੇਖ ਲਿਆ ਵੀ ਇਹਦੇ ਉੱਤੇ ਕੋਈ ਅਸਰ ਨਹੀਂ, ਇਹ ਉਹੋ ਜਿਹਾ ਢੀਠ ਬੰਦਾ ਹੈ ਜਿਸ ਨੂੰ ਕੋਈ ਵੀ ਨਹੀਂ ਸਮਝਾ ਸਕਦਾ। ਇਹੋ ਜਿਹੇ ਲੋਕਾਂ ਬਾਰੇ ਗੁਰਬਾਣੀ 'ਚ ਬਚਨ ਆਉਂਦਾ, ਬ੍ਰਹਮਾ ਹੋ ਕੋ ਕਹਿਓ ਨਾ ਮਨ, ਵੀ ਇਹੋ ਜਿਹੇ ਲੋਕ ਤਾਂ ਬ੍ਰਹਮਾ ਦਾ ਕਿਹਾ ਵੀ ਨਹੀਂ ਮੰਨਦੇ, ਅਤੇ ਇਹ ਬੰਦੇ ਦਾ ਕਹਿਣਾ ਕੀ ਮੰਨਣਗੇ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਪਸ ਚੱਲ ਪਏ। ਪ੍ਰਿਥੀਏ ਦੇ ਬਾਰੇ ਰਸਤੇ 'ਚ ਉਹਨਾਂ ਨੇ ਵਾਰ ਲਿਖੀ ਹੈ, ਜਿਹੜੀ 36ਵੀਂ ਵਾਰ ਭਾਈ ਗੁਰਦਾਸ ਦੀਆਂ 40 ਵਾਰਾਂ ਵਿੱਚੋਂ 36 ਨੰਬਰ ਦੀ ਵਾਰ ਹੈ। ਉਹਦੇ ਵਿੱਚ ਪ੍ਰਿਥੀਏ ਦੀ ਹਾਲਤ ਨੂੰ ਜੋ ਉਹਦੇ ਅੰਦਰ ਵਰਤਦਾ ਹੈ ਉਹ ਬਿਆਨ ਕੀਤਾ ਹੈ। ਆਓ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਹੈ 36ਵੀਂ ਵਾਰ ਜੋ
ਜਿਹੜੀ 36ਵੀਂ ਵਾਰ ਹੈ,
ਗਿਰਾ ਕਰੀ ਗੁਰਦਾਸ
ਭਾਈ ਗੁਰਦਾਸ ਜੀ ਨੇ ਉਚਾਰਨ ਕੀਤੀ ਹੈ
ਲਗੇ ਉਸ ਨਾਵਨ ਖੋਟ
ਉਹਦੇ ਵਿੱਚ ਭਾਈ ਸਾਹਿਬ ਗੁਰਦਾਸ ਜੀ ਪਿਰਥੀਏ ਦੀ ਹਾਲਤ ਦੱਸ ਰਹੇ ਉਹਦੇ ਖੋਟ ਖੋਟੇ ਕਰਮਾਂ ਦਾ ਜ਼ਿਕਰ ਕਰਦੇ ਹਨ
ਸ੍ਰੀ ਸਤਿਗੁਰ ਕੇ ਪਾਸ
ਗੁਰੂ ਅਰਜਨ ਦੇਵ ਜੀ ਦੇ ਸਾਹਮਣੇ 36ਵੀਂ ਵਾਰ ਭਾਈ ਗੁਰਦਾਸ ਜੀ ਨੇ ਲਿਖ ਕੇ ਪੇਸ਼ ਕੀਤੀ ਹੈ ਗੁਰੂ ਸਾਹਿਬ ਨੂੰ ਸੁਣਾਈ ਹੈ
ਨਿਸ਼ਾਨੀ ਛੰਦ ਕਾਲੇ ਮੁਖ ਮੀਣਾ ਭਇਓ ਬੜ ਦੰਬ ਕਮਾਗਾ
ਮੂੰਹ ਕਾਲੇ ਮੀਣਿਆ ਤੁਤ ਜੰਪੁਰ ਜਾਣਾ ਇਹ ਪੌੜੀ ਇੱਕ ਪੰਕਤੀ ਆਉਂਦੀ ਹੈ ਉਹਦੇ ਆਧਾਰ ਤੇ ਭਾਈ ਸੰਤੋਖ ਸਿੰਘ ਜੀ ਅਨੁਵਾਦ ਕਰ ਰਹੇ ਨੇ ਕਹਿੰਦੇ ਕਾਲੇ ਮੁਖ ਮੀਣਾ ਭਇਓ ਪ੍ਰਿਥੀ ਚੰਦ ਮੂੰਹ ਕਾਲਾ ਹੋ ਗਿਆ ਮੀਣਾ ਅੰਦਰੋਂ ਮੀਸਣਾ ਹੋ ਗਿਆ ਅਤੇ ਬਾਹਰੋਂ ਪਖੰਡ ਕਰਦਾ ਹੈ ਧਰਮੀ ਬਣ ਬਣ ਕੇ ਬਹਿੰਦਾ ਹੈ
ਵੇਖ ਵਾਕ ਸ਼ਬ ਮੋਰ ਕੇ ਜੀਵਨ ਚੁਣ ਖਾਵੈ
ਜਿਵੇਂ ਮੋਰ ਦਾ ਰੂਪ ਰੰਗ ਤੇ ਸੋਹਣਾ ਹੁੰਦਾ ਹੈ ਮੋਰ ਦੇ ਖੰਭ ਵੀ ਸੋਹਣੇ ਹੁੰਦੇ ਨੇ ਮੋਰ ਦੀ ਕਲਗੀ ਵੀ ਬੜੀ ਸੋਹਣੀ ਹੁੰਦੀ ਹੈ ਪਰ ਕੰਮ ਮਾੜੇ ਹੁੰਦੇ ਨੇ ਮੋਰ ਕੀੜਿਆਂ ਨੂੰ ਜੀਆਂ ਨੂੰ ਚੁਣ ਚੁਣ ਕੇ ਖਾਈ ਜਾਂਦਾ ਹੈ ਜਿਵੇਂ ਮੋਰ ਸੋਹਣਾ ਹੋ ਕੇ ਵੀ ਕੀੜੇ ਖਾਂਦਾ ਹੈ ਪ੍ਰਿਥੀ ਚੰਦ ਵੀ ਧਰਮੀ ਬਣ ਕੇ ਪਾਪ ਕਰਦਾ ਹੈ ਹਾਂਜੀ
ਗਿਆਨਹੀਣ ਗੁਰ ਬਣਤ ਹੈ ਕੋ ਨਮੋ ਨਾ ਠਾਣੇ
ਤੇ ਗਿਆਨ ਤੋਂ ਹੀਣਾ ਗੁਰੂ ਬਣ ਬਣ ਕੇ ਬਹਿੰਦਾ ਗਿਆਨ ਹੈ ਨਹੀਂ ਬਣਦਾ ਗੁਰੂ ਹੈ ਇਸ ਕਰਕੇ ਕੋਈ ਨਮਸਕਾਰ ਨਹੀਂ ਕਰਦਾ ਕੋਈ ਉਹਨੂੰ ਮੱਥਾ ਨਹੀਂ ਟੇਕਦਾ ਜਿੰਨਾ ਚਿਰ ਅੰਦਰ ਗਿਆਨ ਨਹੀਂ ਕਿਸੇ ਦਾ ਭਲਾ ਵੀ ਨਹੀਂ ਕਰ ਸਕਦਾ ਤੋ ਪਖੰਡੀ ਗੁਰੂ ਬਣ ਕੇ ਪ੍ਰਿਥੀਆ ਬਹਿੰਦਾ ਹੈ ਗੁਰੂ ਬਣ ਕੇ ਆਪਣੇ ਪੈਰਾਂ 'ਤੇ ਮੱਥਾ ਟਿਕਵਾਉਣਾ ਚਾਹੁੰਦਾ ਹੈ ਪਰ ਕੋਈ ਉਹਨੂੰ ਕਿਉਂ ਮੰਨੇ ਉਹਦੇ ਵਿੱਚ ਗੁਰੂਆਂ ਵਾਲੀ ਗੱਲ ਹੀ ਕੋਈ ਨਹੀਂ ਹਾਂਜੀ
ਖੋਟੀ ਸੰਗਤ ਮੀਣਿਆ ਗੁਰਨਿੰਦ ਬਖਾਨਾ
ਮੀਣਿਆਂ ਦੀ ਸੰਗਤ ਹੀ ਖੋਟੀ ਹੈ ਕਿਉਂਕਿ ਮੀਣੇ ਗੁਰੂ ਦੀ ਨਿੰਦਾ ਕਰਦੇ ਨੇ ਖੋਟੀ ਸੰਗਤ ਮੀਣਿਆ ਤੂੰ ਜੰਮਪੁਰ ਜਾਣਾ ਭਾਈ ਸਾਹਿਬ ਕਹਿੰਦੇ ਮੀਣਿਆ ਤੂੰ ਜੰਮਪੁਰ ਜਾਏਗਾ ਤੈਨੂੰ ਜਮਾਂ ਦੇ ਡੰਡੇ ਸਹਿਣੇ ਪੈਣਗੇ ਹਾਂਜੀ
ਦੁਰਮਤ ਜੀਵਤ ਕਰਤ ਹੈ ਜਬ ਕਹਿ ਜਬ ਮਾਰੇ
ਦਾਂ ਜਿਉਂਦੇ ਜੀ ਅਤੇ ਮਾੜੇ ਕੰਮ ਕਰ ਰਿਹਾ ਹੈ ਦੁਰਮਤ ਖੋਟੇ ਕਰਮ ਕਰ ਰਿਹਾ ਹੈ ਜਦੋਂ ਮਰੇਗਾ ਜਮ ਡੰਡੇ ਮਾਰਨਗੇ ਫੜ ਕੇ ਹਾਂਜੀ
ਕੂੜ ਕੁਪੱਤਾ ਹੋਏਗੋ ਦੁੱਖ ਸਹਿ ਹੈ ਕਰਾਰੇ
ਇਹ ਝੂਠਾ ਦਰਗਾਹ ਵਿੱਚ ਕੁਪੱਤਾ ਹੋਵੇਗਾ ਪੱਤ ਲਹਿ ਜਾਵੇਗੀ ਭਾਰੇ ਦੁੱਖ ਸਵੇਗਾ ਹਾਂਜੀ
ਇਤਿਹਾਸਿਕ ਜਿਸਮਹਿ ਕਹਿਓ ਸਭ ਵਾਰ ਸੁਣਾਈ
ਇਸ ਤਰ੍ਹਾਂ ਦੀ ਇਹ ਵਾਰ ਹੈ ਸਾਧ ਸੰਗਤ ਜੀ ਜਿਹੜੀ 36ਵੀਂ ਵਾਰ ਹੈ ਤੁਸੀਂ ਭਾਈ ਗੁਰਦਾਸ ਦੀਆਂ ਵਾਰਾਂ ਲੈ ਕੇ ਪੋਥੀ 'ਚੋਂ 36 ਨੰਬਰ ਦੀ ਵਾਰ ਪੜ੍ਹ ਲਓ ਸਾਰੀ ਮੀਣਿਆਂ ਦੇ ਪ੍ਰਥਾਏ ਲਿਖੀ ਹੈ ਭਾਈ ਸਾਹਿਬ ਨੇ ਹਾਂਜੀ
ਮਹਿਮਾਨ ਹੈ ਸ੍ਰੀ ਗੁਰੂ ਜੀ ਸੋ ਦੁਸ਼ਟ ਵਡਾਈ
ਭਾਈ ਗੁਰਦਾਸ ਜੀ ਕਹਿੰਦੇ ਵੀ ਸਤਿਗੁਰੂ ਜੀ ਉਹ ਦੁਸ਼ਟ ਬੰਦਾ ਕਿਸੇ ਦੀ ਗੱਲ ਮੰਨਦਾ ਨਹੀਂ ਕਿਸੇ ਦੀ ਸੁਣਦਾ ਨਹੀਂ ਵੱਡਾ ਹੀ ਦੁਸ਼ਟ ਹੈ ਉਹ ਹੱਦ ਹੋ ਗਈ ਉਹਦੀ ਦੁਸ਼ਟ ਪਵਣੇ ਦੀ ਆਪ ਜੀ ਜਿੰਨੀ ਨਿਮਰਤਾ ਦਿਖਾਉਂਦੇ ਹੋ ਜਿੰਨਾ ਪਿਆਰ ਦਿਖਾਉਂਦੇ ਹੋ ਓਨੀ ਉਹ ਨਫ਼ਰਤ ਕਰਦਾ ਹੈ ਹਾਂਜੀ
ਸਿਖਤਾ ਮਹਿਤ ਯਤਨ ਕਰ ਤੇਲ ਚੋਂ ਨਿਕਸਾਵੈ
ਇਹ ਮਹਾਰਾਜ ਜੀ ਜੇ ਕੋਈ ਰੇਤ ਵਿੱਚੋਂ ਤੇਲ ਕੱਢਣਾ ਚਾਹੇ ਰੇਤ ਵਿੱਚੋਂ ਤੇਲ ਨਹੀਂ ਨਿਕਲਦਾ ਹਾਂ ਜਿਹੜੀ ਰੇਤਾ ਹੈ ਸਾਧ ਸੰਗਤ ਜੀ ਨਦੀ ਦੀ ਰੇਤ ਇਹਦੇ ਵਿੱਚੋਂ ਕਦੀ ਤੇਲ ਨਿਕਲਿਆ ਜੇ ਕੋਈ ਰੇਤੇ ਵਿੱਚੋਂ ਯਤਨ ਕਰਕੇ ਤੇਲ ਕੱਢਣਾ ਚਾਹੇ ਰੇਤੇ 'ਚੋਂ ਤੇਲ ਨਹੀਂ ਨਿਕਲਦਾ ਹਾਂਜੀ
ਕਮਠ ਪੀਠ ਪਰ ਭਾਂਤ ਕਿਸ ਬਹੁ ਵਾਰ ਜਮਾਗਾ
ਅਤੇ ਕੱਛੂ ਦੀ ਪਿੱਠ 'ਤੇ ਵਾਲ ਨਹੀਂ ਉੱਗਦੇ ਜਿੰਨਾ ਮਰਜ਼ੀ ਕੋਈ ਯਤਨ ਕਰ ਲਏ ਵੀ ਕੱਛੂ ਦੀ ਪਿੱਠ 'ਤੇ ਵਾਲ ਜੰਮ ਪੈਣਗੇ ਜਿੰਨੀਆਂ ਮਰਜ਼ੀ ਦਵਾਈਆਂ ਲਾ ਲਓ ਕੱਛੂ ਦੀ ਪਿੱਠ 'ਤੇ ਵਾਲ ਨਹੀਂ ਉੱਗਿਆ ਕਰਦੇ ਹਾਂਜੀ
ਸਿਰ ਪਰ ਰਾਸ਼ਵ ਸਸੇ ਕੇ ਉਗਵਾਏ ਵਿਖਾਨਾ
ਅਤੇ ਗਧੇ ਦੇ ਸਿਰ 'ਤੇ ਸਿੰਘ ਨਹੀਂ ਹੁੰਦੇ ਅਤੇ ਖਰਗੋਸ਼ ਦੇ ਵੀ ਸਿੰਘ ਨਹੀਂ ਹੁੰਦੇ ਹਾਂਜੀ
ਤਾਂ ਦੁਸ਼ਟਨ ਕੇ ਹਿਰਦੇ ਮਹਿ ਗੁਣ ਕਰਹਿ ਮਹਾਨਾ
ਕਹਿੰਦੇ ਜੇ ਕੋਈ ਬੰਦਾ ਰੇਤੇ 'ਚੋਂ ਤੇਲ ਕੱਢ ਲਏ ਜੇ ਕੋਈ ਬੰਦਾ ਕੱਛੂ ਦੇ ਵਾਲ ਉਗਾ ਦੇਵੇ ਜੇ ਕੋਈ ਬੰਦਾ ਗਧੇ ਦੇ ਸਿੰਘ ਪੈਦਾ ਕਰ ਦੇਵੇ ਜੇ ਕੋਈ ਬੰਦਾ ਖਰਗੋਸ਼ ਦੇ ਸਿਰ 'ਤੇ ਸਿੰਘ ਪੈਦਾ ਕਰ ਦੇਵੇ ਤਾਂ ਉਹ ਕਿਤੇ ਜਾ ਕੇ ਦੁਸ਼ਟ ਬੰਦੇ ਨੂੰ ਮਨਾ ਸਕਦਾ ਨਹੀਂ ਮਨਾ ਸਕਦਾ ਦੁਸ਼ਟ ਬੰਦਾ ਨਹੀਂ ਮੰਨਦਾ ਦੁਸ਼ਟ ਬੰਦੇ ਨੂੰ ਇੱਦਾਂ ਨਹੀਂ ਮਨਾਇਆ ਜਾ ਸਕਦਾ ਜਿਵੇਂ ਰੇਤੇ 'ਚੋਂ ਤੇਲ ਨਹੀਂ ਕੱਢਿਆ ਜਾ ਸਕਦਾ ਜਿਵੇਂ ਖਰਗੋਸ਼ ਦੇ ਸਿੰਘ ਨਹੀਂ ਉਗਾਏ ਜਾ ਸਕਦੇ ਔਰ ਜਿਵੇਂ ਸਾਧ ਸੰਗਤ ਜੀ ਕੱਛੂ ਦੀ ਪਿੱਠ ਤੇ ਵਾਲ ਨਹੀਂ ਉੱਗ ਸਕਦੇ। ਹਾਂਜੀ,
ਜੇ ਸਰਪਨ ਮਨ ਮ੍ਰਿਦੁਲਤਾ ਕਿਉਂ ਹੋ ਹੋਏ ਜਾਈ,
ਕਹਿੰਦੇ ਜੇ ਕਿਤੇ ਸੱਪ ਦਾ ਮਨ ਕੋਮਲ ਹੋ ਜੇ, ਸੱਪ ਡੰਗ ਮਾਰਨ ਨੂੰ ਹਟ ਜਾਵੇ,
ਤੋ ਦੁਸ਼ਟਨ ਕੇ ਸਰਲਤਾ ਔਰ ਮਹਿ ਉਪਜਾਈ,
ਤਾਂ ਦੁਸ਼ਟਾਂ ਦਾ ਮਨ ਵੀ ਸਰਲ ਹੋ ਸਕਦਾ ਜੇ ਸੱਪ ਡੰਗ ਮਾਰਨ ਨੂੰ ਨਹੀਂ ਹਟਦਾ, ਅਤੇ ਇਸੇ ਤਰ੍ਹਾਂ ਦੁਸ਼ਟ ਬੰਦਾ ਵੀ ਡੰਗ ਮਾਰਨ ਨੂੰ ਨਹੀਂ ਹਟਦਾ। ਹਾਂਜੀ,
ਆਵਹਿ ਬ੍ਰਹਮਾ ਆਪ ਭੀ ਕੁਟਲਨ ਸਮਝਾਵੈ,
ਕੋ ਖੋਟੇ ਬੰਦਿਆਂ ਨੂੰ, ਕੁਟਲ ਬੰਦਿਆਂ ਨੂੰ, ਬੇਈਮਾਨ ਬੰਦਿਆਂ ਨੂੰ, ਮੀਣਿਆਂ ਨੂੰ ਜੇ ਬ੍ਰਹਮਾ ਵੀ ਆ ਕੇ ਸਮਝਾਵੇ ਧਰਤੀ 'ਤੇ,
ਤੋ ਨਾ ਤਜ ਹੈ ਮੂਢਤਾ ਨਹਿ ਗੁਣ ਮਨ ਲਿਆਵੈ,
ਤਾਂ ਵੀ ਆਪਣੀ ਮੂਰਖਤਾ ਨਹੀਂ ਛੱਡਦੇ। ਉਹ ਇਹ ਨਹੀਂ ਸੋਚਦੇ ਵੀ ਸਾਨੂੰ ਸਮਝਾਉਣ ਵਾਸਤੇ ਖੁਦ ਬ੍ਰਹਮਾ ਆਇਆ, ਹੁਣ ਹੀ ਸਮਝ ਆਈਏ, ਫਿਰ ਵੀ ਨਹੀਂ ਸਮਝਦੇ। ਹਾਂਜੀ,
ਮੈਂ ਬਹੁਤ ਵਾਰੀ ਬਿਨੈ ਕਰ ਬੰਦੇ ਜੁਗ ਪਾਨਾ,
ਹੇ ਸਤਿਗੁਰੂ ਜੀ ਮੈਂ ਬੜੀਆਂ ਬੇਨਤੀ ਕੀਤੀਆਂ, ਬੜੀਆਂ ਮਿੰਨਤਾਂ ਕੀਤੀਆਂ ਪਿਰਥੀ ਚੰਦ ਅੱਗੇ, ਕਈ ਵਾਰੀ ਹੱਥ ਜੋੜ ਜੋੜ ਕੇ ਆਖਿਆ ਬਾਬਾ ਜੀ ਠੰਡੇ ਹੋਵੋ, ਸ਼ਾਂਤ ਹੋਵੋ, ਸਾਡੀ ਗੱਲ ਤਾਂ ਸੁਣੋ, ਸਮਝੋ ਤਾਂ ਸਹੀ। ਪਰ ਪਿਰਥੀ ਚੰਦ ਅੱਗ ਭਬੂਲਾ ਹੋ ਕੇ ਬੋਲਦਾ ਰਿਹਾ, ਪਿਰਥੀ ਚੰਦ ਨੇ ਮੇਰੀ ਇੱਕ ਵੀ ਗੱਲ ਨਹੀਂ ਸੁਣੀ। ਹਾਂਜੀ,
ਕਰੋ ਮੇਲ ਤਜ ਬੈ ਰੱਖੋ ਇੱਕ ਕਹਿਓ ਨਾ ਮਾਨਾ,
ਹਾਂ ਮੈਂ ਵਾਰ ਵਾਰ ਕਹਿੰਦਾ ਸੀ ਵੀ ਵੈਰ ਵਿਰੋਧ ਛੱਡੋ, ਗੁਰੂ ਦੇ ਪੁੱਤਰ ਹੋ, ਚੱਲ ਕੇ ਅੰਮ੍ਰਿਤਸਰ 'ਚ ਰਹੋ, ਭਰਾਵਾਂ 'ਚ ਮੇਲ ਬਣਾਓ, ਪਰ ਪਿਰਥੀ ਚੰਦ ਨੇ ਇੱਕ ਵੀ ਗੱਲ ਨਹੀਂ ਮੇਰੀ ਮੰਨੀ। ਹਾਂਜੀ,
ਉਲਟੋ ਗਾਰ ਨਿਕਾਰ ਤੋਂ ਬਹੁ ਕਹਿਸ ਕਠੋਰਾ,
ਉਲਟਾ ਮੈਨੂੰ ਗਾਲਾਂ ਕੱਢਣ ਲੱਗ ਪਿਆ, ਬੜੇ ਕਠੋਰ ਬੋਲ ਜਿਹੜੇ ਨਹੀਂ ਸੁਣੇ ਜਾ ਸਕਦੇ, ਜਿਹੜੇ ਗੁਰੂ ਜੀ ਨਹੀਂ ਬੋਲੇ ਜਾ ਸਕਦੇ, ਇਹੋ ਜਿਹੇ ਭੈੜੇ ਬੋਲ ਉਹਨੇ ਮੈਨੂੰ ਬੋਲੇ ਹਨ।
ਅਤ ਅਯੋਗ ਬੋਲਤ ਭਇਓ ਤਪਤਿਓ ਨਹਿ ਬਥੋਰਾ,
ਉਹ ਬਹੁਤ ਅਯੋਗ ਬੋਲਿਆ ਹੈ, ਜੋ ਉਹਨੂੰ ਨਹੀਂ ਸੀ ਬੋਲਣਾ ਚਾਹੀਦਾ। ਕੋਈ ਵੀ ਸਿਆਣਾ ਬੰਦਾ ਜਿਹੜੀ ਗੱਲ ਨਹੀਂ ਬੋਲਦਾ, ਉਹ ਮੂਰਖ ਉਹਨੇ ਮੇਰੇ ਨਾਲ ਬੋਲੀ ਹੈ, ਬੜੇ ਕਠੋਰ ਬਚਨ, ਕੌੜੇ ਬਚਨ ਮੈਨੂੰ ਕਹਿ ਕੇ, ਸਮਝੋ ਮੇਰਾ ਇੱਕ ਤਰ੍ਹਾਂ ਨਾਲ ਨਿਰਾਦਰ ਕਰਕੇ ਉਹਨੂੰ ਮੈਨੂੰ ਘਰੋਂ ਕੱਢਿਆ ਹੈ। ਹਾਂਜੀ,
ਸ਼ਾਮ ਦਾਮ ਕੀ ਰੀਤ ਸਭ ਕਹਿ ਬਹੁਤ ਸੁਣਾਈ,
ਮੈਂ ਉਹਨੂੰ ਸ਼ਾਮ ਦਾਮ ਦੀ ਰੀਤ ਸਮਝਾਈ ਹੈ। ਰਾਜਨੀਤੀ ਦੇ ਚਾਰ ਅੰਗ ਸਿਆਣਿਆਂ ਨੇ ਕਹੇ ਨੇ, ਸ਼ਾਮ ਦਾਮ ਭੇਦ ਔਰ ਦੰਡ। ਭੇਦ ਅਤੇ ਦੰਡ ਦੀ ਗੱਲ ਤਾਂ ਮੈਂ ਉਹਦੇ ਨਾਲ ਨਹੀਂ ਕੀਤੀ ਨਾ ਕਰ ਸਕਦੇ ਹਾਂ, ਸ਼ਾਮ ਦਾਮ ਦੀ ਉਹਨੂੰ ਮੈਂ ਗੱਲ ਸਮਝਾਈ ਹੈ ਸਾਰੀ। ਹਾਂਜੀ,
ਇੱਕ ਨਾ ਮਾਨੀ ਭਲੀ ਕਰ ਠਾਨੀ ਕੁਟਲਾਈ,
ਉਹ ਕਿਸੇ ਤਰ੍ਹਾਂ ਵੀ ਨਹੀਂ ਮੰਨੇ, ਉਹ ਕਿਸੇ ਤਰੀਕੇ ਨਾਲ ਵੀ ਰਾਹ 'ਤੇ ਨਹੀਂ ਆਇਆ, ਇੰਨਾ ਕੁਟਲ ਹੈ ਉਹ। ਹਾਂਜੀ,
ਇੱਕ ਸਮ ਬਸਦਾ ਸ਼ੁਭ ਕਰਿਆ ਮ੍ਰਿਦਤਾ ਬਹੁ ਭਾਂਤੀ,
ਕਹਿੰਦੇ ਜੇ ਕੋਈ ਧਰਤੀ ਨੂੰ ਇੱਕ ਸਮ ਕਰ ਦੇਵੇ ਅਤੇ ਕੋਮਲ ਕਰ ਦੇਵੇ,
ਬਕਰ ਚਲਹਿ ਪਨੰਗ ਤਹਾਂ ਇਮ ਕੁਟਲਨ ਬਾਤੀ,
ਕਹਿੰਦੇ ਸੱਪ ਫਿਰ ਵੀ ਡੇਢਾ ਹੀ ਚੱਲੇਗਾ, ਆਖੋ ਸਾਧਨਾ ਉਸ, ਜ਼ਮੀਨ ਜਿੰਨੀ ਮਰਜ਼ੀ ਸਾਫ਼ ਪੱਧਰੀ ਇੱਕੋ ਜਿਹੀ ਕਰ ਦਿਓ, ਲੈਵਲ 'ਤੇ ਕਰ ਦਿਓ, ਸਾਰਾ ਧਰਤੀ ਦਾ ਉੱਚੀ ਨੀਵੀਂ ਨਾ ਰਵੇ, ਬਰਾਬਰ ਤੁਸੀਂ ਸੁਹਾਗਾ ਫੇਰ ਕੇ ਕਰ ਦਿਓ, ਸੱਪ ਨੂੰ ਛੱਡ ਦਿਓ, ਸੱਪ ਨੇ ਫਿਰ ਵੀ ਡੇਢਾ ਹੀ ਚੱਲਣਾ, ਸੱਪ ਨਹੀਂ ਸਿੱਧਾ ਚੱਲਦਾ। ਇੱਦਾਂ ਜਿਵੇਂ ਕੋਈ ਚੰਗਾ ਬੰਦਾ ਕੁਟਲ ਬੰਦੇ ਨਾਲ ਬੜੀ ਸਰਲਤਾ ਵਰਤ ਲਵੇ, ਬੜੀ ਸਰਲਤਾ ਵਰਤ, ਫਿਰ ਵੀ ਟੇਢਾ ਬੰਦਾ ਟੇਢਾ ਹੀ ਚੱਲਦਾ। ਹਾਂਜੀ,
ਸੁਣੋ ਗੁਰੂ ਜੀ ਵਾਰ ਇਹ ਲਿਖ ਤਹਾਂ ਪਠਾਈ,
ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਜੀ ਇਹ ਵਾਰ ਮੈਂ ਉੱਥੇ ਲਿਖੀ ਹੈ ਅਤੇ ਲਿਖ ਕੇ ਭੇਜੀ ਹੈ। ਹਾਂਜੀ,
ਵਿੱਚ ਔਗਣ ਨਹਿ ਪਰਖ ਹੈ ਮੋਹ ਬੁਰਾ ਅਲਾਈ,
ਉਹਨੇ ਮਹਾਰਾਜ ਜੀ ਪ੍ਰਿਥੀ ਚੰਦ ਨੇ ਇਹ ਵਾਰ ਪੜ੍ਹ ਕੇ ਵੀ ਮੈਨੂੰ ਹੀ ਗਾਲਾਂ ਕੱਢਣੀਆਂ ਨੇ, ਉਹਨੇ ਆਪਣਾ ਔਗਣ ਨਹੀਂ ਵੇਖਣਾ। ਬੁਰੇ ਬੰਦੇ ਨੇ ਕਦੀ ਇਹ ਨਹੀਂ ਸੋਚਣਾ ਵੀ ਮੇਰੀ ਗਲਤੀ ਹੈ, ਉਹਨੇ ਦੂਜੇ ਦੀ ਗਲਤੀ ਕੱਢਣੀ ਹੈ। ਹਾਂਜੀ,
ਪੜ੍ਹ ਕੇ ਜਨ ਹੈ ਗੋ ਭਲੇ ਜੇ ਦੋਸ਼ ਉਚਾਰੇ,
ਜਿਹੜੇ ਉਹਦੇ ਦੋਸ਼ ਨੇ ਮੈਂ ਲਿਖ ਕੇ ਉਹਨੂੰ ਭੇਜ ਦਿੱਤੇ ਨੇ, ਉਹਨੂੰ ਭੇਜ ਦਿੱਤੀ ਹੈ ਵਾਰ ਦੀ ਇੱਕ ਕਾਪੀ ਕਰਕੇ, ਇੱਕ ਮੈਂ ਆਪ ਲੈ ਆਇਆ, ਇੱਕ ਮੈਂ ਉਹਦੇ ਕੋਲ ਭੇਜ ਦਿੱਤੀ ਵੀ ਪੜ੍ਹ ਲਵੇ, ਪਰ ਉਹਨੇ ਪੜ੍ਹ ਕੇ ਸੁਧਰਨਾ ਨਹੀਂ, ਉਹਨੇ ਆਪਣੇ ਦੋਸ਼, ਆਪਣੀਆਂ ਕਮੀਆਂ, ਆਪਣੇ ਔਗਣ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਨੀ। ਹਾਂਜੀ,
ਇਹੀ ਭੇਟ ਤਹਿ ਜੋਗ ਥੀ ਮੈਂ ਪਠੀ ਵਿਚਾਰੇ,
ਮੈਂ ਇਹ ਸੋਚਿਆ ਵੀ ਉਹ ਬਾਬਾ ਪ੍ਰਿਥੀ ਚੰਦ ਨੂੰ ਕਿਹੜੀ ਭੇਟਾਂ ਦੇਈਏ, ਵਾਰ ਹੀ ਦੇਣੀ ਸਮਝੀ ਲਿਖ ਕੇ, ਪਰ ਮਹਾਰਾਜ ਮੈਂ ਤਾਂ ਵਾਰ ਦੇ ਹੀ ਸਕਦਾ, ਪੜ੍ਹਨਾ ਅਤੇ ਅਮਲ ਕਰਨਾ ਤਾਂ ਪ੍ਰਿਥੀ ਚੰਦ ਦਾ ਕੰਮ ਹੈ, ਉਹਨੇ ਕਰਨੀ ਕੋਈ ਨੀ।
ਹਾਂਜੀ, ਸੁਣ ਸ੍ਰੀ ਗੁਰੂ ਅਰਜਨ ਕਹਿਓ ਕੁਟਲ ਜੋ ਮਤ ਨੀਚਾ।
ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਭਾਈ ਗੁਰਦਾਸ ਜੀ, ਜਿਹੜਾ ਬੰਦਾ ਖੋਟਾ ਹੁੰਦਾ, ਕੁਟਲ ਹੁੰਦਾ, ਮੀਣਾ ਹੁੰਦਾ,
ਅਗਰ ਤਿੰਨ ਹੋ ਕੇ ਨਿਮਨ ਜੋ ਹੋਏ ਦੋਸ਼ ਨਸੀ ਚਾ,
ਕਹਿੰਦੇ ਉਹਦੇ ਅੱਗੇ ਝੁਕਣਾ ਵੀ ਨਹੀਂ ਚਾਹੀਦਾ। ਖਾ ਸੱਠ ਸਨ ਬਿਨੈ ਕੁਟਲ ਸਨ ਪ੍ਰੀਤੀ। ਕਹਿੰਦੇ ਮੂਰਖ ਦੇ ਅੱਗੇ ਹੱਥ ਜੋੜੋ ਨਾ, ਅਤੇ ਮੂਰਖ ਕਹਿੰਦਾ ਵੀ ਮੇਰੇ ਤੋਂ ਡਰਦੇ ਨੇ। ਸੱਠ ਸਨ ਬਿਨੈ ਕੁਟਲ ਸਨ ਪ੍ਰੀਤੀ, ਖੋਟੇ ਬੰਦੇ ਨਾਲ ਪਿਆਰ ਕਰੋ, ਉਹਨੇ ਡਾਂਗੀ ਮਾਰਨਾ। ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਹੁਣ ਬਹੁਤਾ ਕਹਿਣ ਦੀ ਲੋੜ ਨਹੀਂ। ਉਹ ਸਮਝੋ ਦੋਸ਼ਾਂ ਨੂੰ ਪਾਣੀ ਦੇਣ ਵਾਲੀ ਗੱਲ ਹੈ। ਜਿਵੇਂ ਕਿਸੇ ਦਰਖਤ ਨੂੰ ਪਾਣੀ ਦਈਏ ਤਾਂ ਹਰਾ ਹੋ ਜਾਂਦਾ, ਜੇ ਮੂਰਖ ਬੰਦੇ ਅੱਗੇ ਹੱਥ ਜੋੜੀਏ ਉਹਦੀ ਮੂਰਖਤਾ ਹੋਰ ਵੱਧ ਜਾਂਦੀ। ਕੁਟਲ ਬੰਦੇ ਦੇ ਅੱਗੇ ਤਰਲੇ ਕੱਢੀਏ, ਉਹਨੂੰ ਪਿਆਰ ਨਾਲ ਬੁਲਾਈਏ ਤਾਂ ਉਹ ਫਿਰ ਸਿਰੇ ਚੜ੍ਹਦਾ। ਇਸ ਕਰਕੇ ਦੁਸ਼ਟ ਬੰਦੇ ਦਾ ਫਿਰ ਬਹੁਤਾ ਸਾਥ ਨਹੀਂ ਕਰਨ ਦੀ ਲੋੜ, ਨਹੀਂ ਸਮਝਦਾ ਤਾਂ ਨਾ ਸਮਝੇ, ਹੁਣ ਉਹਦੀ ਮਰਜ਼ੀ ਹੈ। ਹਾਂਜੀ,
ਦੁਖਦ ਬੁਰੋ ਤਹਿ ਜਾਣੀਏ ਅਬ ਲਿਹੋ ਪਤੇ ਆਈ।
ਦੇਖੋ ਭਾਈ ਸਾਹਿਬ ਜੀ, ਉਹ ਹੁਣ ਆਪ ਵੀ ਦੁਖੀ ਹੋਵੇਗਾ, ਆਪ ਵੀ ਉਹ ਪਰੇਸ਼ਾਨ ਹੋਵੇਗਾ, ਤੁਸੀਂ ਇਹ ਗੱਲ ਪਤਿਆ ਲਓ। ਹਾਂਜੀ,
ਭਲੀ ਬਾਤ ਇਹ ਹੋਤ ਹੈ ਦੇਵਤ ਬੁਰੇ ਆਈ,
ਅਤੇ ਚੰਗੀ ਗੱਲ ਤਾਂ ਉਹਦੇ ਕੋਲ ਹੋਣੀ ਨਹੀਂ, ਬੁਰੀ ਕਰਨ ਤੋਂ ਹਟਦਾ ਨਹੀਂ ਪਿੱਛੇ, ਬੁਰਿਆਈ ਦੂਜਿਆਂ 'ਤੇ ਲਾਏਗਾ, ਗਲਤੀ ਆਪਣੀ, ਦੋਸ਼ ਆਪਣਾ ਮੜੇਗਾ ਦੂਜਿਆਂ ਦੇ ਸਿਰ 'ਤੇ। ਹਾਂਜੀ,
ਨਿਜ ਪਿਤ ਕੋਸਤ ਜਾਣ ਕੇ ਕਰ ਹੇਤ ਹਕਾਰਾ।
ਹਾਂ, ਅਸੀਂ ਤਾਂ ਉਹਨੂੰ ਆਪਣੇ ਸੱਕੇ ਭਰਾ ਜਾਣ ਕੇ, ਵੱਡਾ ਭਰਾ ਜਾਣ ਕੇ, ਵੀ ਸਾਡੇ ਪਿਤਾ ਅਤੇ ਮਾਤਾ ਦੀ ਸੰਤਾਨ ਹੈ, ਸਾਡੇ ਖੂਨ ਹੈ ਸਾਡਾ, ਇਸ ਕਰਕੇ ਉਹਨੂੰ ਵਾਪਸ ਬੁਲਾਇਆ ਸੀ। ਹਾਂਜੀ,
ਡਰਪਤ ਮੁੱਝ 'ਤੇ ਦੋਸ਼ ਦੀ ਹੰਕਾਰ ਅਫਾਰਾ,
ਅਤੇ ਉਹ ਇਹ ਸੋਚਦਾ ਵੀ ਮੇਰੇ ਤੋਂ ਡਰਦੇ ਨੇ ਗੁਰੂ ਅਰਜਨ ਦੇਵ ਜੀ, ਉਹਨੂੰ ਹੰਕਾਰ ਜਿਹੜਾ ਉਹਦੇ ਮਨ ਵਿੱਚ ਵੀ ਮੇਰੇ ਤੋਂ ਡਰਦੇ ਨੇ ਤਾਂ ਮੈਂ ਇਹਨੂੰ ਇਹ ਬੁਲਾਉਂਦੇ ਨੇ। ਹਾਂਜੀ,
ਆਪਣੇ ਕਛੂ ਕਹੀਜੀਏ ਸੋ ਕਰੋ ਪੁਕਾਰਾ।
ਲਓ ਭਾਈ ਗੁਰਦਾਸ ਜੀ, ਹੁਣ ਉਹਨੂੰ ਆਪਾਂ ਕੁਛ ਨਹੀਂ ਕਹਿਣਾ, ਉਹਨੂੰ ਛੱਡਦਾ ਹੀ ਹੈ ਵੀ ਜੋ ਕਰਨਾ ਕਰ ਲਵੇ, ਜਿਹੜੀਆਂ ਪੁਕਾਰਾਂ ਕਰਨੀਆਂ ਨੇ ਸਾਡੇ ਖਿਲਾਫ਼ ਬਾਦਸ਼ਾਹ ਕੋਲ ਜਾ ਕੇ ਕਰ ਲਵੇ, ਜਿਹੜੀਆਂ ਮੁਗਲਾਂ ਦੀਆਂ ਕਚਹਿਰੀਆਂ ਵਿੱਚ ਜਾ ਕੇ ਫਰਿਆਦਾਂ ਕਰਨੀਆਂ ਨੇ ਕਰ ਲਵੇ, ਜੋ ਵੀ ਉਹਨੇ ਕਰਨਾ ਗੁਰੂ ਘਰ ਦਾ ਬੁਰਾ ਕਰਨਾ ਕਰੀ ਜਾਵੇ, ਆਪਾਂ ਉਹਨੂੰ ਹੁਣ ਰੋਕਣਾ ਨਹੀਂ। ਹਾਂਜੀ,
ਸ੍ਰੀ ਗੁਰੂ ਨਾਨਕ ਜੋ ਕਰਹਿ ਸੋਈ ਹੋਏ ਕਾਰਾ।
ਅਸਲ ਵਿੱਚ ਬੰਦੇ ਨੇ ਕੀ ਕਰਨਾ, ਹੋਣਾ ਤਾਂ ਉਹੀ ਹੈ ਜੋ ਗੁਰੂ ਨਾਨਕ ਨੇ ਕਰਨਾ, ਜੋ ਪਰਮਾਤਮਾ ਨੇ ਲਿਖਿਆ ਹੋਇਆ ਉਹ ਹੋ ਜਾਣਾ, ਉਹਨੂੰ ਕੌਣ ਟਾਲ ਸਕਦਾ। ਜੇ ਪਰਮੇਸ਼ਰ ਦੇ ਭਾਣੇ ਵਿੱਚ ਸਾਡਾ ਕੋਈ ਨੁਕਸਾਨ ਹੋਣਾ ਤਾਂ ਹੋਣਾ ਹੀ ਹੋਣਾ, ਅਤੇ ਜੇ ਨਹੀਂ ਹੋਣਾ ਤਾਂ ਫਿਰ ਕੋਈ ਕਰ ਨਹੀਂ ਸਕਦਾ, ਜੋ ਹੋਣਾ ਉਹਦੇ ਹੁਕਮ 'ਚ ਹੋਣਾ, ਬੰਦੇ ਦੇ ਬਸ ਕੁਛ ਨਹੀਂ। ਮਾਨਵ ਕਿਆ ਕਿਛ ਨਾ ਹੀ ਹੱਥ, ਬੰਦੇ ਦੇ ਹੱਥ ਕੁਛ ਨਹੀਂ, ਕਰਨ ਕਰਾਉਣ ਵਾਲਾ ਵਾਹਿਗੁਰੂ ਹੀ ਹੈ। ਹਾਂਜੀ,
ਤੁਰਕਨ ਆ ਗਿਆ ਦੀਨ ਬਨ ਬਿਨ ਦੀਨਿਤ ਠਾਣਾ।
ਪ੍ਰਿਥੀ ਚੰਦ ਦੇ ਕਰਮਾਂ 'ਚ ਧੱਕੇ ਲਿਖੇ ਨੇ, ਖਾਈ ਜਾਣ ਦੇ, ਤੁਰਕਾਂ ਦੇ ਅੱਗੇ ਜਾਏਗਾ, ਮਿੰਨਤਾਂ ਕਰੇਗਾ, ਦੀਨਤਾ ਸਹਿਤ ਬੇਨਤੀਆਂ ਕਰੇਗਾ। ਹਾਂਜੀ,
ਵੱਡਿਆਂ ਨੇ ਕੀ ਵੱਡਤਾ ਜੋ ਥੀ ਨਹਿਰਿਆ ਪਛਾਣਾ।
ਉਹ ਆਪਣੇ ਵੱਡਿਆਂ ਦੀ, ਗੁਰੂਆਂ ਦੀ ਵਡਿਆਈ ਨੂੰ ਪਛਾਣ ਨਹੀਂ ਸਕਿਆ, ਉਹਨੂੰ ਇਹ ਸਮਝ ਨਹੀਂ ਮੈਂ ਗੁਰੂ ਅਮਰਦਾਸ ਦਾ ਦੁੱਧ ਆਇਆ ਅਤੇ ਮੈਂ ਗੁਰੂ ਰਾਮਦਾਸ ਦਾ ਪੁੱਤਰ ਹਾਂ, ਇਹ ਉਹਨੂੰ ਸਮਝ ਨਹੀਂ, ਆਪਣੇ ਬਜ਼ੁਰਗਾਂ ਦੀ ਇੱਜ਼ਤ ਨੂੰ, ਉਹ ਵਡਿਆਈ ਨੂੰ ਸਮਝ ਨਹੀਂ ਸਕਿਆ। ਹਾਂਜੀ,
ਮਤ ਮੂਰਖ ਹੋਰਾ ਭਇਓ ਨਿਜ ਧਰਮ ਵਿਗਾਰਾ।
ਮੂਰਖ ਮਤੀਆ ਹੈ, ਹੌਲਾ ਪੈ ਗਿਆ, ਉਹਨੇ ਆਪਣਾ ਧਰਮ ਵਿਗਾੜ ਲਿਆ। ਹਾਂਜੀ,
ਹੱਥ ਕਛੂ ਨਹਿ ਆਵਹੀ ਮਰ ਛਨ ਹੈ ਛਾਰਾ।
ਪਰ ਉਹਦੇ ਹੱਥ ਕੁਛ ਨਹੀਂ ਆਉਣ, ਹੁਣ ਉਹਨੇ ਹੱਥ ਮਲਣੇ ਹੈ ਅਤੇ ਸਿਰ ਸੁਆਹ ਪਾਉਣੀ ਆਪਣੇ। ਹਾਂਜੀ,
ਦੋਹਰਾ ਇਮ ਕਹਿ ਸ੍ਰੀ ਗੁਰੂ ਮਾਨ ਧਰ।
ਇਸ ਤਰ੍ਹਾਂ ਕਹਿ ਕੇ ਸਤਿਗੁਰੂ ਮਹਾਰਾਜ ਜੀ ਚੁੱਪ ਕਰ ਗਏ।
ਕਹਿਓ ਬਾਕ ਨਹਿ ਫੇਰ।
ਫਿਰ ਮਹਾਰਾਜ ਨੇ ਕੋਈ ਬਚਨ ਨਹੀਂ ਕਿਹਾ, ਫਿਰ ਗੁਰੂ ਅਰਜਨ ਦੇਵ ਜੀ ਬੋਲੇ ਨਹੀਂ। ਹਾਂਜੀ,
ਭਾਣਾ ਸ੍ਰੀ ਕਰਤਾਰ ਕੋ।
ਕਹਿਣ ਲੱਗੇ ਵਾਹਿਗੁਰੂ ਦਾ ਭਾਣਾ ਹੀ ਇੱਦਾਂ ਹੈ, ਅਕਾਲ ਪੁਰਖ ਨੇ ਸਾਡੇ ਭਰਾ ਦੀ ਬਿਰਤੀ ਇੱਦਾਂ ਦੀ ਬਣਾਈ ਹੈ, ਉਹਦੀ ਮਰਜ਼ੀ ਵਿੱਚ ਹੀ ਹੈ, ਹੁਣ ਇਹਨੂੰ ਆਪਾਂ ਸੁਧਾਰ ਨਹੀਂ ਸਕਦੇ, ਬਦਲ ਨਹੀਂ ਸਕਦੇ। ਹਾਂਜੀ,
ਜਨ ਹੈ ਨੀਕੇ ਹੇਰ।
ਤੋ ਇਹ ਚੰਗੀ ਤਰ੍ਹਾਂ ਗੁਰੂ ਸਾਹਿਬ ਨੇ ਜਾਣ ਲਿਆ ਵੀ ਹੁਕਮ ਵਿੱਚ ਹੀ ਹੈ, ਪਾਣੇ ਵਿੱਚ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਜੋ ਵਾਹਿਗੁਰੂ ਨੇ ਕਿਸੇ ਨੂੰ ਬਣਾਇਆ, ਉੱਤਮ ਬਣਾਇਆ ਜਾਂ ਨੀਚ ਬਣਾਇਆ, ਉੱਤਮ ਵੀ ਉਹਦੇ ਹੁਕਮ ਵਿੱਚ ਹੀ ਬਣਿਆ ਅਤੇ ਨੀਚ ਵੀ ਉਹਦੇ ਹੁਕਮ ਵਿੱਚ ਹੀ ਬਣਿਆ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ। ਹੁਕਮ ਦੇ ਵਿੱਚ ਹੀ ਪ੍ਰਿਥੀ ਚੰਦ ਨੀਚ ਬਣਿਆ ਹੁਣ ਅਸੀਂ ਉਹਨੂੰ ਉੱਤਮ ਕਰ ਨਹੀਂ ਸਕਦੇ ਪਾਣਾ ਹੀ ਹੈ। ਇੱਦਾਂ ਮਹਾਰਾਜ ਸਾਹਿਬ ਜੀ ਨੇ ਪਾਣਾ ਮੰਨ ਲਿਆ। ਹਾਂਜੀ
ਦੋਹਰਾ ਪ੍ਰਿਥੀਆ ਪਾਛੈ ਦੁਖੀ ਹੋਈ।
ਸਾਧ ਸੰਗਤ ਜੀ ਜਦੋਂ ਭਾਈ ਗੁਰਦਾਸ ਜੀ ਚਲੇ ਗਏ ਪ੍ਰਿਥੀ ਚੰਦ ਬੜਾ ਦੁਖੀ ਹੋਇਆ। ਹਾਂਜੀ
ਚਿਤਵਤ ਚਿਤ ਅੰਤ ਅਚਿੰਤ
ਮਨ ਵਿੱਚ ਬੜੀ ਚਿੰਤਾ ਲੱਗੀ ਉਹਨੂੰ ਬੜੀ ਅਚਪੀ ਲੱਗੀ ਕਿਉਂਕਿ ਅੰਦਰੋਂ ਅਸ਼ਾਂਤ ਸੀਗਾ ਭਟਕੇ ਹੋਏ ਮਨ ਕਰਕੇ ਬੇਚੈਨ ਹੋ ਰਿਹਾ ਹੈ। ਹਾਂਜੀ
ਨਹੀਂ ਸੁਹਾਵਤ ਅਪਾਰ ਕੁਛ
ਹੁਣ ਉਹਨੂੰ ਕੋਈ ਚੰਗਾ ਨਹੀਂ ਲੱਗਦਾ ਨਾ ਉਹਨੂੰ ਰੋਟੀ ਚੰਗੀ ਲੱਗਦੀ ਹੈ ਨਾ ਉਹਨੂੰ ਨੀਂਦ ਆਉਂਦੀ ਹੈ ਨਾ ਕਿਸੇ ਨਾਲ ਮਿਲਣਾ ਗਿਲਣਾ ਚੰਗਾ ਲੱਗਦਾ ਪ੍ਰਿਥੀ ਦਾ ਮਨ ਬੇਚੈਨ ਹੋ ਗਿਆ। ਹਾਂਜੀ
ਗਿਣਤੀ ਗਿਣਤ ਅਨੰਤ
ਬੜੀਆਂ ਹੀ ਗੱਟੀਆਂ ਗਿਣਦਾ ਹੈ ਬੜੀਆਂ ਹੀ ਸੋਚਾਂ ਸੋਚਦਾ ਹੈ।
ਹਾਂਜੀ ਚੌਪਈ ਨੀਂਦ ਨਾ ਆਵਤ ਸੋਚਤ ਸੋਚਣ
ਨੀਂਦ ਆਉਂਦੀ ਨਹੀਂ ਸੋਚਾਂ ਹੀ ਸੋਚ ਰਾਤ ਨੂੰ ਅੱਖਾਂ ਖੁੱਲੀਆਂ ਸਾਰੀ ਸਾਰੀ ਰਾਤ ਜਾਗਦਾ ਸੋਚਾਂ ਸੋਚਦਾ ਹੈ।
ਮਹਿਦ ਕਸ਼ਟ ਆਪਣੋ ਮਹਿ ਕਲਪਤ
ਆਪਣੇ ਕਰਮਾਂ ਵਿੱਚ ਬੜੇ ਭਾਰੀ ਕਸ਼ਟ ਸਮਝਦਾ ਕਹਿੰਦਾ ਮੇਰੇ ਵਾਸਤੇ ਬੜੀ ਸਮੱਸਿਆ ਬਣੀ ਹੈ।
ਬਿਨਾਂ ਅਰਥ ਮਤ ਮੂਰਖ ਜਲਪਤ
ਔਰ ਸਾਧ ਸੰਗਤ ਜੀ ਬੜਾ ਹੀ ਸੜਦਾ ਬਿਨਾਂ ਮਤਲਬ ਦੇ ਬਿਨਾਂ ਗੱਲ ਦੇ ਕੋਈ ਉਹਦੇ ਚਿੰਤਾ ਦਾ ਵਿਸ਼ਾ ਹੈ ਨਹੀਂ ਕੋਈ ਗੱਲ ਕੋਈ ਨਹੀਂ ਬਸ ਐਵੇਂ ਹੀ ਕਈ ਬੰਦੇ ਐਵੇਂ ਹੀ ਸਾਰੀ ਉਮਰ ਚਿੰਤਾ 'ਚ ਪਏ ਰਹਿੰਦੇ ਆ ਬੇਲੋੜੀ ਲੜਾਈ ਛੇੜ ਦਿੰਦੇ ਆ ਬੇਮਤਲਬਾ ਝਗੜਾ ਪਾ ਲੈਂਦੇ ਕੋਈ ਮਤਲਬ ਨਹੀਂ ਕਿਸੇ ਦੀ ਲੜਾਈ ਦਾ ਕੋਈ ਇਹਦਾ ਅਰਥ ਨਹੀਂ ਬਸ ਸਾਰੀ ਉਮਰ ਗੁਰੂ ਅਰਜਨ ਦੇਵ ਜੀ ਦਾ ਵਿਰੋਧੀ ਬਣਿਆ ਰਿਹਾ ਹੈ। ਹਾਂਜੀ
ਦਿਵਸ ਵਿਖਿਆ ਮਹਿ ਭੋਜਨ ਭਾਵਤ
ਦਿਨੇ ਇਸ ਨੂੰ ਰੋਟੀ ਚੰਗੀ ਨਹੀਂ ਲੱਗਦੀ
ਗੱਟੀ ਉਤਾਰਤ ਏਕ ਚੜਾਵਤ
ਅਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਰਾ ਸਾਰਾ ਦਿਨ ਸੋਚਦਾ ਗਿਣਤਾ ਗਣੀਆਂ ਗੱਟੀਆਂ ਗਿਣਦਾ ਰਹਿੰਦਾ ਇੱਦਾਂ ਹੁੰਦਾ ਤਾਂ ਇੱਦਾਂ ਹੋ ਜਾਣਾ ਸੀ ਇੱਦਾਂ ਮੈਂ ਕਰ ਲਵਾਂ ਤਾਂ ਇੱਦਾਂ ਹੋ ਜਾਵੇ ਕਦੀ ਪਰਮਾਤਮਾ ਦਾ ਨਾਮ ਨਹੀਂ ਜਪਿਆ ਕਦੀ ਮਨ ਸ਼ਾਂਤ ਨਹੀਂ ਹੋਇਆ ਕਦੀ ਭਾਣੇ ਵਿੱਚ ਨਹੀਂ ਆਇਆ ਹਰ ਵੇਲੇ ਦੁਨਿਆਵੀ ਸੋਚਾਂ ਆਪਣੀ ਬੁੱਧੀ ਨਾਲ ਸੋਚਦਾ ਰਹਿੰਦਾ ਹੈ। ਵਾਹਿਗੁਰੂ
ਵਾਹਿਗੁਰੂ ਦੁਰਬਲ ਭਇਓ ਕ੍ਰਾਂਤ ਤੇ ਖਾਲੀ
ਸਾਧ ਸੰਗਤ ਜੀ ਕਮਜ਼ੋਰ ਹੋ ਗਿਆ ਚਿਹਰੇ ਤੋਂ ਇਹਦੀ ਸ਼ਾਂਤੀ ਕ੍ਰਾਂਤੀ ਖਤਮ ਹੋ ਗਈ ਮੱਥਾ ਮੂੰਹ ਮੁਰਝਾ ਗਿਆ ਪ੍ਰਿਥੀ ਚੰਦ ਦਾ। ਹਾਂਜੀ
ਔਰ ਸੁਲਗਤ ਲੱਕੜੀ ਜਿਮ ਆਲੀ
ਜਿਵੇਂ ਸਾਧ ਸੰਗਤ ਜੀ ਗਿੱਲੀ ਲੱਕੜੀ ਨੂੰ ਬਾਲੀਏ ਨਾ ਹੌਲੇ ਹੌਲੇ ਬਲਦੀ ਸੁਲਗਦੀ ਰਹਿੰਦੀ ਹੈ ਜਾਂ ਜਿਵੇਂ ਗਿੱਲਾ ਗੋਹਾ ਜਾਂ ਮਲੀ ਜਿਹੜੀ ਹੈ ਉਹ ਧੁਖਦੀ ਰਹਿੰਦੀ ਇੱਦਾਂ ਪ੍ਰਿਥੀ ਚੰਦ ਧੁਖਦਾ ਹੀ ਰਹਿੰਦਾ ਧੁਖਦਾ ਹੀ ਰਹਿੰਦਾ ਹਰ ਵੇਲੇ। ਹਾਂਜੀ
ਸ਼੍ਰੀ ਅਰਜਨ ਪ੍ਰਭੂਤਾ ਬਹੁ ਭਾਂਤੀ
ਗੁਰੂ ਅਰਜਨ ਦੇਵ ਜੀ ਦੀ ਵਡਿਆਈ ਸੁਣਦਾ ਮਨ ਨੂੰ ਬੜਾ ਦੁੱਖ ਲੱਗਦਾ ਕੋਈ ਸਿੱਖ ਆ ਕੇ ਕਹਿੰਦਾ ਗੁਰੂ ਅਰਜਨ ਦੇਵ ਜੀ ਦੀ ਸਿਫਤ ਵਡਿਆਈ ਦੱਸਦਾ ਪ੍ਰਿਥੀ ਕੋਲੋਂ ਸੁਣੀ ਨਹੀਂ ਜਾਂਦੀ ਬਰਦਾਸ਼ਤ ਨਹੀਂ ਹੁੰਦੀ। ਹਾਂਜੀ
ਚੁਭਤ ਸੇਲ ਸਮਰ ਰੜਕਤ ਛਾਤੀ
ਗੁਰੂ ਅਰਜਨ ਦੇਵ ਜੀ ਦੀ ਸੋਭਾ ਪ੍ਰਿਥੀ ਦੀ ਛਾਤੀ 'ਚ ਬਰਛੇ ਤਰ੍ਹਾਂ ਸੇਲ ਦੀ ਤਰ੍ਹਾਂ ਚੁਭਦੀ ਹੈ। ਹਾਂਜੀ
ਸ਼੍ਰੀ ਹਰਗੋਬਿੰਦ ਕੀ ਸੁੰਦਰਤਾਈ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜੋ ਸੁੰਦਰਤਾ ਸਰੂਪ ਦੀ ਹੈ ਉਹਦੇ ਬਾਰੇ ਲੋਕ ਗੱਲਾਂ ਕਰਦੇ ਨੇ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਬੜੇ ਸੋਹਣੇ ਨੇ ਅਤੇ ਪ੍ਰਿਥੀ ਚੰਦ ਨੂੰ ਇਹ ਗੱਲ ਵੀ ਬੜੀ ਚੁਭਦੀ ਹੈ ਵੀ ਮੇਰੇ ਭਤੀਜੇ ਨੂੰ ਲੋਕ ਕਿਉਂ ਵਡਿਆਉਂਦੇ ਨੇ। ਹਾਂਜੀ
ਨਿਤ ਚਿਤ ਵੱਤ ਫਿਰ ਗਈ ਜ਼ਰਦਾਈ
ਅਤੇ ਪ੍ਰਿਥੀ ਦਾ ਮੂੰਹ ਕਾਲਾ ਹੁੰਦਾ ਜਾ ਰਿਹਾ ਹੈ ਜ਼ਰਦਾਈ ਫਿਰ ਗਈ ਹੈ ਚਿਹਰੇ ਦੇ ਉੱਤੇ। ਹਾਂਜੀ
ਮਤ ਸਰ ਪਾਵਕ ਪੁੰਜ ਪ੍ਰਜੁਲਤੀ
ਹਾਂ ਈਰਖਾ ਦੀ ਅੱਗ ਵਿੱਚ ਸੜਦਾ ਰਹਿੰਦਾ ਈਰਖਾ ਦੀ ਅੱਗ ਦਿਨੋ ਦਿਨ ਬਲਦੀ ਹੈ ਭਾਂਬੜ ਬਲਦੇ ਨੇ ਉਹਦੇ ਅੰਦਰ। ਹਾਂਜੀ
ਪੂਜਾ ਆਦਿਕ ਹੋਤ ਮਹਿ ਭੁਲਤੀ
ਕਹਿੰਦੇ ਗੁਰੂ ਅਰਜਨ ਦੇਵ ਜੀ ਦੀ ਪੂਜਾ ਬਹੁਤ ਹੋ ਰਹੀ ਹੈ ਮਾਨਤਾ ਬਹੁਤ ਹੋ ਰਹੀ ਹੈ ਇਹ ਉਹਨੂੰ ਭੁੱਲਦੀ ਨਹੀਂ।
ਹਾਂਜੀ ਵਧਿਓ ਗੁਰੂ ਕਹਿ ਆਦਿਕ ਪ੍ਰਤਾਪੂ
ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਪ੍ਰਤਾਪ ਬਹੁਤ ਵਧਿਆ ਹੈ
ਨਿਤ ਜਿਮ ਤੇਈਆ ਤਾਪ ਸੰਤਾਪੂ
ਜਿਵੇਂ ਪ੍ਰਿਥੀ ਚੰਦ ਵਡਿਆਈ ਸੁਣਦਾ ਗੁਰੂ ਅਰਜਨ ਦੇਵ ਦਾ ਪ੍ਰਤਾਪ ਸੁਣਦਾ ਮਾਨੋ ਉਹਨੂੰ ਤਈਆ ਤਾਪ ਚੜ੍ਹ ਜਾਂਦਾ ਕਿਸੇ ਨੂੰ ਤਈਆ ਤਾਪ ਚੜ੍ਹਿਆ ਹੋਵੇ ਨਾ ਉਹਦੇ ਸਾਰੇ ਅੰਗ ਤੋੜ ਸੁੱਟਦਾ ਖੂਨ ਪੀ ਜਾਂਦਾ ਤਈਆ ਤਾਪ ਇੱਦਾਂ ਸਾਧ ਸੰਗਤ ਜੀ ਪ੍ਰਿਥੀ ਨੂੰ ਈਰਖਾ ਦਾ ਤਈਆ ਤਾਪ ਚੜ੍ਹਿਆ ਹੋਇਆ ਈਰਖਾ ਦੇ ਵਿੱਚ ਪ੍ਰਿਥੀਆ ਸੜ ਸੜ ਕੇ ਕੋਲਾ ਹੋਈ ਜਾਂਦਾ
ਹੁਣ ਪਾਛੇ ਭਾਈ ਗੁਰਦਾਸੂ
ਪਿੱਛੇ ਭਾਈ ਗੁਰਦਾਸ ਜੀ ਨੇ ਵਾਰ ਲਿਖ ਕੇ ਭੇਜ ਦਿੱਤੀ ਹੈ
ਕਰਕੇ ਵਾਰ ਪਠੀ ਟਿਕ ਤਾਸੂ।
ਇੱਕ ਪੋਥੀ ਵਾਰ ਦੀ ਜਿਹੜੀ 36ਵੀਂ ਵਾਰ ਹੈ ਉਹ ਲਿਖ ਕੇ ਪਿਰਥੀਏ ਕੋਲ ਭੇਜ ਦਿੱਤੀ ਹੈ ਵੀ ਪੜ੍ਹਿਆ ਕਰ। ਹਾਂਜੀ,
ਘਾਏ ਲੱਗੇ ਅੰਗ ਅੰਗ ਵਿਸਾਲਾ।
ਸਾਧ ਸੰਗਤ ਜੀ, ਉਸ ਵਾਰ ਨੂੰ ਦੇਖ ਕੇ ਤਾਂ ਪਿਰਥੀਏ ਦਾ ਅੰਗ ਅੰਗ ਸਮਝੋ ਲੁੱਛਿਆ ਗਿਆ। ਉਹਦੇ ਮਨ ਨੂੰ ਸਾਰੇ ਸਰੀਰ ਦੇ ਉੱਤੇ ਕਿਸੇ ਨੇ ਹਜ਼ਾਰਾਂ ਹੀ ਬਰਛੇ ਮਾਰ ਦਿੱਤੇ ਜਾਂ ਹਜ਼ਾਰਾਂ ਹੀ ਤਲਵਾਰਾਂ ਮਾਰ ਦਿੱਤੀਆਂ ਹੋਣ, ਏਦਾਂ ਉਹਨੂੰ ਤਕਲੀਫ ਹੋਈ ਹੈ। ਹਾਂਜੀ,
ਤਿੰਨ ਪਰ ਮਨਹੋ ਲਵਣ ਘਸ ਡਾਲਾ।
ਇਹ ਵਾਰ ਜਦੋਂ ਪੜ੍ਹੀ ਹੈ ਤਾਂ ਮਾਨੋ ਉਹਨਾਂ ਜ਼ਖਮਾਂ ਦੇ ਉੱਤੇ ਲੂਣ ਲੱਗ ਗਿਆ, ਜਿਵੇਂ ਕਿਸੇ ਦੇ ਜ਼ਖਮਾਂ ਉੱਤੇ ਲੂਣ ਪਾ ਦੇਈਏ ਅਤੇ ਉਹ ਬੰਦਾ ਤੜਫ ਉੱਠਦਾ ਹੈ। ਇੱਦਾਂ ਪਿਰਥੀਏ ਦੇ ਜਿਹੜੇ ਜ਼ਖਮ ਹਨ ਉਹ ਹੋਰ ਅੱਲੇ ਹੋ ਗਏ ਨੇ ਜਦੋਂ ਵਾਰ ਪੜ੍ਹੀ ਹੈ। ਹਾਂਜੀ,
ਜਨ ਪਾ ਕੇ ਬ੍ਰਿਣ ਗਾਡੀ ਪੀਰਾ।
ਜਾਇਜ ਸਮਝ ਲਓ ਵੀ ਕਿਸੇ ਦਾ ਫੋੜਾ ਪੱਕਿਆ ਹੋਵੇ ਅਤੇ ਫੋੜੇ ਦੇ ਉੱਤੇ ਪੱਕੇ ਹੋਏ ਫੋੜੇ ਦੇ ਉੱਤੇ ਕੋਈ ਉਹਨੂੰ ਮੁੱਕਾ ਮਾਰ ਦੇਵੇ ਜਾਂ ਕੋਈ ਠੋਕਰ ਮਾਰ ਦੇਵੇ।
ਪਾਏ ਮਿਰਚ ਚੂਰਨ ਦੇ ਚੀਰਾ,
ਜਾਂ ਫਿਰ ਉਹਦਾ ਚੀਰਾ ਦੇ ਕੇ ਉਹ 'ਚ ਲਾਲ ਮਿਰਚਾਂ ਪਾ ਦੇਵੇ, ਉਹ ਕਿੰਨਾ ਜ਼ਿਆਦਾ ਦੁੱਖ ਹੁੰਦਾ, ਇਸ ਤਰ੍ਹਾਂ ਸਮਝ ਲਓ। ਹਾਂਜੀ,
ਰਾਤ ਦਿਵਸ ਚਿੰਤਾ ਗਲਤਾਨੇ।
ਦਿਨ ਰਾਤ ਪਿਰਥੀ ਚੰਦ ਚਿੰਤਾ 'ਚ ਗਲਤਾਨ ਰਹਿੰਦਾ।
ਬੈਠਿਓ ਨਿਕਟ ਨਹੀਂ ਨਰ ਜਾਣੇ,
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਮਹਿਮਾ ਸੁਣ ਸੁਣ ਕੇ ਸੜਦਾ। ਜਿਹੜੇ ਕੋਲ ਬੰਦੇ ਬੈਠੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਗੱਲ ਹੈ, ਇਹਨੂੰ ਤਕਲੀਫ ਕੀ ਹੈ। ਹਾਂਜੀ,
ਉੱਡਿਓ ਰਹਿ ਮਨ ਗਹਿਣਾ ਥਿਰਤਾ।
ਪਿਰਥੀਏ ਦਾ ਮਨ ਹਰ ਵੇਲੇ ਉਡਾਰੀਆਂ ਮਾਰਦਾ ਰਹਿੰਦਾ, ਕਦੀ ਪਿਰਥੀਏ ਦਾ ਮਨ ਟਿਕ ਕੇ ਨਹੀਂ ਬੈਠਾ। ਹਾਂਜੀ,
ਵਹਿਓ ਜਾਤ ਨਿਤ ਚਿੰਤਾ ਸਰਤਾ,
ਤੇ ਪਿਰਥੀਏ ਦਾ ਮਨ ਚਿੰਤਾ ਦੀ ਨਦੀ 'ਚ ਰੁੜਦਾ ਹੀ ਰਹਿੰਦਾ, ਰੁੜਦਾ ਹੀ ਰਹਿੰਦਾ।
ਬਹੁਤ ਭਾਂਤ ਕਰ ਮੌਸਮ ਜਾਵੇ,
ਘਰ ਵਾਲੀ ਕਰਮ ਕੋਲ ਬਹਿ ਕੇ ਬੜਾ ਸਮਝਾਉਂਦੀ ਹੈ, ਬਾਬਾ ਜੀ ਤੁਸੀਂ ਹੋਰ ਚਿੰਤਾ ਛੱਡੋ, ਹੁਣ ਇੰਨੇ ਨਾ ਤੁਸੀਂ ਉਦਾਸ ਹੋਇਆ ਕਰੋ। ਹਾਂਜੀ,
ਰੁਚ ਸੋ ਭੋਜਨ ਕਿਉਂ ਨਹਿ ਖਾਵੇ,
ਰੋਟੀ ਤਾਂ ਖਾਇਆ ਕਰੋ ਰੁਚੀ ਨਾਲ, ਪ੍ਰਸ਼ਾਦਾ ਤਾਂ ਛਕਿਆ ਕਰੋ, ਇਉਂ ਸਮਝਾਉਂਦੀ ਹੈ ਕਰਮ। ਹਾਂਜੀ,
ਅਮਰੀ ਵੀ ਹੋਵਤ ਗੁਜ਼ਰਾਨਾ,
ਸਾਡਾ ਵੀ ਤਾਂ ਗੁਜ਼ਾਰਾ ਹੁੰਦਾ ਹੀ ਪਿਆ, ਕੀ ਹੋਇਆ ਜੇ ਉਹਨਾਂ ਜਿੰਨੇ ਪੈਸੇ ਸਾਡੇ ਕੋਲ ਨਹੀਂ, ਰੋਟੀ ਤਾਂ ਅਸੀਂ ਵੀ ਚੱਜ ਨਾਲ ਹੀ ਖਾਂਦੇ ਹਾਂ। ਹਾਂਜੀ,
ਆਨਤ ਸਿੱਖ ਪਾਏ ਨਾਨਾ,
ਸਾਡੇ ਵੀ ਤਾਂ ਸਿੱਖ ਸੇਵਕ ਸਾਨੂੰ ਭੇਟਾ ਲਿਆ ਕੇ ਦਿੰਦੇ ਹਨ।
ਕਰਦੇ ਰਹੋ ਮਹਿਦ ਉਦਯੋਗਾ,
ਤੁਸੀਂ ਉਦਮ ਕਰਦੇ ਰਹੋ, ਕੋਈ ਟਾਈਮ ਆਵੇਗਾ ਆਪਣੀ ਵੀ ਗੱਲ ਸੁਣੀ ਜਾਏਗੀ।
ਸ਼ਰੀਕ ਹੋਏ ਖਾਣਤ ਜੋਗਾ,
ਸ਼ਰੀਕ ਮਾਰੇ ਜਾਣਗੇ, ਆਪਣਾ ਆਪਣਾ ਕਬਜ਼ਾ ਹੋ ਜਾਏਗਾ। ਹਾਂਜੀ,
ਮਿਲੋ ਸਲਾਹ ਕਰੋ ਸੁਲਹੀ ਸੋ,
ਤੋ ਮਿਲ ਕੇ ਸੁਲਹੀ ਖਾਂ ਦੇ ਨਾਲ ਸਲਾਹ ਕਰੋ, ਕੋਈ ਉਪਰਾਲਾ ਕਰੋ, ਇੱਦਾਂ ਬੈਠਿਆਂ ਨਹੀਂ ਗੱਲ ਬਣਨੀ, ਉਦਾਸ ਹੋਣ ਦੀ ਲੋੜ ਨਹੀਂ। ਹਾਂਜੀ,
ਦਿੱਲੀ ਪਹੁੰਚਣ ਹੋਏ ਜਲਦੀ ਸੋ,
ਜਲਦੀ ਨਾਲ ਤੁਸੀਂ ਦਿੱਲੀ ਜਾਓ, ਬਾਦਸ਼ਾਹ ਕੋਲੋਂ ਗੁਰਿਆਈ ਦਾ ਪਟਾ ਲਿਖਵਾਓ, ਜਦੋਂ ਬਾਦਸ਼ਾਹ ਤੁਹਾਨੂੰ ਗੁਰਿਆਈ ਗੱਦੀ ਦੇ ਦੇਗਾ ਫਿਰ ਗੱਦੀ ਤੁਹਾਡੀ ਸਮਝੋ, ਫਿਰ ਸਾਰੀ ਦੁਨੀਆ ਤੁਹਾਨੂੰ ਗੁਰੂ ਮੰਨੇਗੀ। ਤੁਸੀਂ ਜਾ ਕੇ ਅੰਮ੍ਰਿਤਸਰ ਦੀ ਹੋਰ ਸਾਰੀ ਜਗੀਰ ਦੀ ਜਿੰਨੀ ਗੁਰੂ ਘਰ ਦੀ ਪ੍ਰੋਪਰਟੀ ਹੈ ਉਹ ਸਾਰੀ ਲਿਖਤ ਪੜ੍ਹਤ ਆਪਣੇ ਨਾਂ ਕਰਾ ਲਓ। ਹਾਂਜੀ,
ਕਥ ਕਥ ਕਰਮੋ ਧੀਰਜ ਦੇਤ,
ਇੱਦਾਂ ਕਰਮੋ ਕਦੀ ਕਦੀ ਸਮਝਾਉਂਦੀ ਹੈ ਕੋਲ ਬਹਿ ਕੇ,
ਬਾਤਾਂ ਕਰਤ ਅਸਨ ਕਰ ਲੇਤ,
ਗੱਲਾਂ ਬਾਤਾਂ ਕਰਦਾ ਦੋ ਬੁਰਕੀਆਂ ਖਾ ਲੈਂਦਾ ਪਿਰਥੀ ਚੰਦ, ਪਰ ਫਿਰ ਵੀ ਮਨ ਦੇ ਵਿੱਚੋਂ ਚਿੰਤਾ ਜਾਂਦੀ ਕੋਈ ਨਹੀਂ, ਰੋਟੀ ਖਾਂਦਾ ਹੈ ਪਰ ਰੋਟੀ ਸਰੀਰ ਨੂੰ ਲੱਗਦੀ ਨਹੀਂ ਹੈ। ਹਾਂਜੀ,
ਸੁਲਹੀ ਸਾਧ ਸੋ ਕਬਹਿ ਇਕੱਠ ਹੈ,
ਕਦੀ ਕਦੀ ਲਾਹੌਰ ਚਲਾ ਜਾਂਦਾ, ਉੱਥੇ ਸੁਲਹੀ ਖਾਂ ਦੇ ਘਰ ਜਾ ਕੇ ਉਹਦੇ ਨਾਲ ਗੱਲਾਂ ਕਰਦਾ, ਕਦੀ ਸੁਲਹੀ ਖਾਂ ਨੂੰ ਆਪਣੇ ਘਰ ਬੁਲਾ ਲੈਂਦਾ ਹੈ।
ਸੰਕਟ ਕਰਤ ਨਿਵੇਦਨ ਬੈਠਾ,
ਸੁਲਹੀ ਕੋਲ ਜਾ ਕੇ ਘੰਟਾ ਦੋ ਘੰਟੇ ਆਪਣਾ ਦੁੱਖ ਰੋਂਦਾ ਹੈ, ਆਪਣੇ ਸੰਕਟ ਬਾਰੇ ਆਪਣੇ ਕਸ਼ਟ ਬਾਰੇ ਵਿਚਾਰ ਕਰਦਾ ਹੈ।
ਇਸ ਦਿਨ ਦਰਬ ਉਪਾਏ ਨਾਨਾ,
ਨਾਨਾ ਪ੍ਰਕਾਰ ਦੀਆਂ ਭੇਟਾਵਾਂ ਕਈ ਉਹਨੂੰ ਲੈ ਕੇ ਜਾਂਦਾ ਸੁਲਹੀ ਖਾਂ ਨੂੰ ਦੇਣ ਵਾਸਤੇ।
ਅਰਪ ਹੈ ਅਰਜਨ ਕੇਟਕ ਆਨਾ,
ਤੇ ਕਹਿੰਦਾ ਦੇਖੋ ਸੁਲਹੀ ਖਾਂ ਜੀ, ਜੇ ਮੈਂ ਅੰਮ੍ਰਿਤਸਰ 'ਚ ਹੁੰਦਾ ਤਾਂ ਮੈਨੂੰ ਬੜੀਆਂ ਬੜੀਆਂ ਭੇਟਾਵਾਂ ਚੜ੍ਹਨੀਆਂ ਸੀ। ਗੁਰੂ ਅਰਜਨ ਦੇਵ ਦੇ ਕੋਲ ਅੱਜ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ, ਵਧੀਆ ਵਧੀਆ ਭੇਟਾਵਾਂ, ਵਧੀਆ ਵਧੀਆ ਤੋਹਫੇ, ਬੜੇ ਬੜੇ ਸੋਹਣੇ ਕੱਪੜੇ, ਗਹਿਣੇ, ਚੰਗੇ ਚੰਗੇ ਘੋੜੇ ਲੋਕ ਭੇਟਾ ਕਰਦੇ ਹਨ। ਹਾਂਜੀ,
ਧਨੀ ਸਮਾਜ ਪ੍ਰਤਾਪ ਨਿਧਾਨਾ,
ਗੁਰੂ ਅਰਜਨ ਦੇਵ ਦਾ ਸਮਾਜ ਬੜਾ ਵਧਿਆ ਹੋਇਆ, ਬੜੇ ਧਨੀ ਪੁਰਸ਼ ਹਨ। ਹਾਂਜੀ,
ਵਧਨ ਵਧਤ ਵਧ ਗਏ ਮਹਾਨਾ,
ਵਧਦੇ ਵਧਦੇ ਬੜੇ ਵੱਧ ਗਏ ਨੇ ਮੇਰੇ ਸ਼ਰੀਕ,
ਚਲਨ ਸ਼ਾਹ ਟਿਗ ਠਠੋ ਪਾਇਓ।
ਛੇਤੀ ਕਰੋ, ਕੋਈ ਹੀਲਾ ਕਰੋ, ਕੁਰਤਾ ਗੱਦੀ ਮੈਨੂੰ ਮਿਲ ਜਾਵੇ। ਬਾਦਸ਼ਾਹ ਕੋਲ ਜਾਣ ਦੀ ਕੋਈ ਗੱਲ ਸੋਚੋ। ਆਪਾਂ ਬਾਦਸ਼ਾਹ ਕੋਲ ਚੱਲੀਏ, ਬਾਦਸ਼ਾਹ ਨੂੰ ਮਿਲੀਏ ਅਤੇ ਬਾਦਸ਼ਾਹ ਨੂੰ ਸਮਝਾਈਏ ਵੀ ਗੁਰਤਾ ਗੱਦੀ ਦਾ ਹੱਕਦਾਰ ਮੈਂ, ਗੁਰਿਆਈ ਮੈਨੂੰ ਮਿਲਣੀ ਚਾਹੀਦੀ ਹੈ।
ਕਰ ਲੀਜਹਿ ਕਾਰਜ ਰਹਿ ਕਾਓ।
ਹਾਂ, ਕੋਈ ਕੰਮ ਰਹਿੰਦਾ ਹੈ ਅਤੇ ਉਹ ਤੁਸੀਂ ਛੇਤੀ ਨਿਬੇੜੋ ਲਾਹੌਰ ਦਾ ਅਤੇ ਆਪਾਂ ਚੱਲੀਏ ਇੱਥੋਂ। ਹਾਂਜੀ,
ਮੋਰ ਮਨੋਰਥ ਤਹਿਤ ਪੂਰੇ।
ਮੇਰੇ ਮਨੋਰਥ ਦਿੱਲੀ ਜਾ ਕੇ ਹੀ ਪੂਰੇ ਹੋਣੇ ਨੇ। ਮੈਨੂੰ ਲੱਗਦਾ ਇੱਕ ਵਾਰੀ ਤੁਹਾਨੂੰ ਦਿੱਲੀ ਚੱਲਣਾ ਚਾਹੀਦਾ ਮੇਰੇ ਨਾਲ। ਹਾਂਜੀ,
ਸ਼ਾਹ ਸੰਗ ਹੋਏ ਮਿਲਣ ਹਦੂਰੇ।
ਆਪਾਂ ਬਾਦਸ਼ਾਹ ਨੂੰ ਮਿਲੀਏ ਤਾਂ ਸਹੀ, ਬਾਦਸ਼ਾਹ ਨਾਲ ਗੱਲਬਾਤ ਕਰੀਏ।
ਤੂੰ ਸਮ ਸਖਾ ਰਹਿਤ ਚਿਤ ਆਸਾ।
ਤੂੰ ਮੇਰਾ ਭਰਾ ਹੈ, ਮੇਰਾ ਦੋਸਤ ਹੈ, ਮੇਰਾ ਮਿੱਤਰ ਹੈ, ਸੱਜਣ ਹੈ। ਮੈਨੂੰ ਹਮੇਸ਼ਾ ਤੇਰੇ 'ਤੇ ਉਮੀਦ ਹੈ, ਆਸਾ ਰਹਿੰਦੀ ਹੈ ਵੀ ਤੂੰ ਮੇਰਾ ਕੰਮ ਜ਼ਰੂਰ ਕਰਾਏਗਾ। ਤਾਂ ਹੀ ਤਾਂ ਮੈਂ ਵਾਰ ਵਾਰ ਤੁਹਾਡੇ ਕੋਲ ਆਉਂਦਾ ਖਾਨ ਸਾਹਿਬ। ਮੈਂ ਤੁਹਾਨੂੰ ਵਾਰ ਵਾਰ ਕਹਿੰਦਾ, ਕਈ ਵਾਰੀ ਮੈਂ ਸੋਚਦਾ ਵੀ ਮੈਂ ਵਾਰ ਵਾਰ ਨਾ ਆਖਾਂ, ਪਰ ਕੀ ਕਰਾਂ, ਮੇਰੇ ਮਨ ਨੂੰ ਚੈਨ ਨਹੀਂ ਆਉਂਦਾ। ਫਿਰ ਮੈਂ ਤੁਹਾਡੇ ਕੋਲ ਹੀ ਆਉਣਾ, ਆਪਣਾ ਦੁੱਖ ਫਿਰ ਤੁਹਾਡੇ ਕੋਲ ਹੀ ਰੋਣਾ। ਹਾਂਜੀ,
ਕਰਹਿ ਕਾਜ ਮੁਝ ਮਨ ਪਰਵਾਸਾ।
ਮੈਨੂੰ ਭਰੋਸਾ ਹੈ ਕਿ ਤੁਸੀਂ ਮੈਨੂੰ ਆਪਣਾ ਭਰਾ ਸਮਝਦੇ ਹੋ, ਮਿੱਤਰ ਸਮਝਦੇ ਹੋ, ਅਤੇ ਮੇਰਾ ਕੰਮ ਤੁਸੀਂ ਜ਼ਰੂਰ ਕਰੋਗੇ। ਹਾਂਜੀ,
ਤੋਹੇ ਅਲੰਬ ਬਿਲੰਬ ਬਹੀਨਾ।
ਤੇਰਾ ਆਸਰਾ ਹੈ ਮੈਨੂੰ, ਤੂੰ ਬਿਨਾਂ ਦੇਰੀ ਦੇ ਮੇਰਾ ਕੰਮ ਕਰੇਗਾ।
ਆਏ ਕਦੰਬ ਮੋਹੇ ਗੁਰ ਕੀਨਾ।
ਔਰ ਤੁਸੀਂ ਮੈਨੂੰ ਛੇਤੀ ਗੁਰੂ ਬਣਾ ਦਿਓਗੇ। ਹਾਂਜੀ,
ਦੀਨੇ ਸਰਬ ਭਾਂਤ ਸੁਖ ਜੈਸੇ।
ਜਿਸ ਤਰ੍ਹਾਂ ਦੇ ਸੁੱਖ ਮੈਨੂੰ ਤੁਸੀਂ ਦਿੱਤੇ ਹਨ ਸਭ ਪ੍ਰਕਾਰ ਦੇ।
ਲੈ ਦੇਵੋ ਗੁਰਤਾ ਚਲ ਤੈਸੇ।
ਇੱਦਾਂ ਗੁਰਿਆਈ ਵੀ ਲੈ ਦਿਓ। ਅੱਗੇ ਤੁਸੀਂ ਮੇਰੇ ਬੜੇ ਕੰਮ ਕੀਤੇ ਨੇ ਖਾਨ ਸਾਹਿਬ, ਹੁਣ ਮੇਰਾ ਹੋਰ ਕੰਮ ਕਰੋ ਕਿ ਮੈਨੂੰ ਗੁਰਿਆਈ ਗੱਦੀ ਲੈ ਦਿਓ।
ਸੁਲਹੀ ਕਹਿਓ ਰਾਖ ਵਿਸਵਾਸਾ।
ਪ੍ਰੀਤੀਏ ਦੀ ਗੱਲ ਸੁਣ ਕੇ ਸੁਲਹੀ ਖਾਂ ਕਹਿਣ ਲੱਗਾ, ਤੂੰ ਮੇਰੇ 'ਤੇ ਵਿਸ਼ਵਾਸ ਕਿਉਂ ਨਹੀਂ ਕਰਦਾ? ਬਾਬਾ ਪ੍ਰੀਤੀ ਚੰਦ, ਭਰੋਸਾ ਰੱਖੋ, ਜੇ ਤੁਸੀਂ ਮੇਰੇ 'ਤੇ ਭਰੋਸਾ ਕੀਤਾ ਨਾ ਤਾਂ ਮੈਂ ਤੁਹਾਡਾ ਭਰੋਸਾ ਬਿਰਥਾ ਨਹੀਂ ਜਾਣ ਦਿਆਂਗਾ, ਤੁਹਾਡਾ ਕੰਮ ਬਣਾ ਕੇ ਛੱਡਾਂਗਾ।
ਦਿੱਲੀ ਚਲੇ ਪੁਰਬ ਤੁਮ ਆਸਾ।
ਬਸ ਦਿੱਲੀ ਜਾਣ ਦੀ ਦੇਰ ਹੈ, ਦਿੱਲੀ ਚੱਲਾਂਗੇ, ਤੁਹਾਡੀਆਂ ਆਸਾਂ ਸਾਰੀਆਂ ਪੂਰੀਆਂ ਹੋ ਜਾਣ। ਦਿੱਲੀ ਚੱਲਦਿਆਂ ਹੀ ਤੁਹਾਨੂੰ ਗੁਰੂ ਬਣਾ ਦਿਆਂਗੇ।
ਕਰ ਲੀਨਸ ਕਾਰਜ ਮੈਂ ਸਾਰੇ।
ਬਸ ਸਾਰੇ ਕੰਮ ਮੇਰੇ ਹੋ ਚੱਲੇ ਨੇ, ਲਗਭਗ ਲਾਹੌਰ ਦੇ ਇਲਾਕੇ ਦਾ ਸਾਰਾ ਮਾਮਲਾ ਮੈਂ ਉਗਰਾ ਲਿਆ ਹੈ, ਜਿੰਨੇ ਕੰਮ ਕਾਰ ਸੀ ਸਾਰੇ ਮੈਂ ਕਰ ਲਏ ਨੇ।
ਅਭੈ ਪ੍ਰਤੀਖਤ ਸ਼ਾਹ ਹਕਾਰੇ।
ਹੁਣ ਮੈਂ ਸਿਰਫ ਉਡੀਕ ਕਰ ਰਿਹਾ, ਬਾਦਸ਼ਾਹ ਬੁਲਾਉਂਦਾ ਕਦੋਂ ਹੈ? ਜਦੋਂ ਬਾਦਸ਼ਾਹ ਮੈਨੂੰ ਦਿੱਲੀ ਬੁਲਾਵੇਗਾ ਉਦੋਂ ਹੀ ਮੈਂ ਲਾਹੌਰ ਤੋਂ ਚੱਲ ਪਵਾਂਗਾ।
ਆਵਹਿ ਖਤ ਕਛ ਥੋੜਨ ਦਿਨ ਮੈਂ।
ਥੋੜੇ ਦਿਨਾਂ ਵਿੱਚ, ਹਫ਼ਤੇ ਦਸਾਂ ਦਿਨਾਂ ਵਿੱਚ ਚਿੱਠੀ ਆਉਣ ਵਾਲੀ ਹੈ, ਬਾਦਸ਼ਾਹ ਦਾ ਖਤ ਆਵੇਗਾ, ਖਤ ਪੜ੍ਹ ਕੇ ਅਤੇ ਬਸ ਆਪਾਂ ਚੱਲ ਪਵਾਂਗੇ।
ਪੂਰਨ ਚਲਹਿ ਆਨੰਦ ਕਰ ਮਨ ਮੈਂ।
ਖੁਸ਼ੀ ਖੁਸ਼ੀ ਆਪਾਂ ਦਿੱਲੀ ਚੱਲਾਂਗੇ। ਹਾਂਜੀ,
ਇਸ ਪ੍ਰਕਾਰ ਦੇ ਧੀਰਜ ਰਾਖੇ।
ਇਸ ਤਰ੍ਹਾਂ ਹੌਸਲਾ ਦੇ ਕੇ ਪ੍ਰਿਥੀ ਚੰਦ ਨੂੰ ਸੁਲਹੀ ਖਾਨ ਥੋੜ੍ਹੇ ਦਿਨ ਹੋਰ ਟਿਕਾ ਲੈਂਦਾ। 10-20 ਦਿਨ ਪਿੱਛੋਂ ਫੇਰ ਜਾ ਕੇ ਉਹੀ ਗੱਲ ਫੇਰ ਪ੍ਰਿਥੀਆ ਛੇੜ ਲੈਂਦਾ। ਇਉਂ ਸਾਧ ਸੰਗਤ ਜੀ ਕੰਮ ਦੋਵਾਂ ਪਾਸਿਆਂ ਤੋਂ ਇਹ ਗੱਲਬਾਤ ਚੱਲਦੀ ਰਹਿੰਦੀ ਹੈ। ਹਾਂਜੀ,
ਦੇਤ ਦਰਬ ਅਰ ਮਾਦਰ ਭਾਖੇ।
ਨਾਲੇ ਪ੍ਰਿਥੀਆ ਉਹਨੂੰ ਮਿਲਦਾ ਹੈ, ਸੁਲਹੀ ਖਾਨ ਨੂੰ ਕੁਝ ਮਾਇਆ ਦੇ ਦਿੰਦਾ ਹੈ ਅਤੇ ਮਿੱਠੇ ਮਿੱਠੇ ਬਚਨ ਕਰ ਦਿੰਦਾ, ਲਾਰਾ ਲਾ ਛੱਡਦਾ ਵੀ ਕੋਈ ਨਹੀਂ ਤੈਨੂੰ ਗੁਰੂ ਬਣਾਵਾਂਗੇ ਬਣਾਵਾਂਗੇ। ਹਾਂਜੀ,
ਕੇਤਕ ਦਿਨ ਪੁਨ ਜਬ ਹੈ ਬਿਤਾਏ।
ਇਸ ਤਰ੍ਹਾਂ ਜਦੋਂ ਕੁਝ ਦਿਨ ਬੀਤ ਗਏ,
ਪ੍ਰਿਥੀਆ ਮਹਿਤ ਕਹਿਤ ਕੁਲਾਏ।
ਪ੍ਰਿਥੀ ਚੰਦ ਬਹੁਤ ਕਾਹਲਾ ਪੈ ਗਿਆ, ਗੁਲਾ ਗਿਆ, ਬੇਸਬਰਾ ਸੀਗਾ। ਉਹਨੇ ਆਖਿਆ ਇਹ ਸੁਲਹੀ ਖਾਨ ਦਾ ਰੋਜ਼ ਲਾਰੇ ਹੀ ਲਾਉਂਦਾ ਰਹਿੰਦਾ, ਜਾਂਦਾ ਨਹੀਂ ਮੇਰੇ ਨਾਲ ਦਿੱਲੀ। ਤੋ ਬੜਾ ਕਾਹਲਾ ਪੈ ਕੇ ਪ੍ਰਿਥੀਆ ਕਹਿਣ ਲੱਗਾ,
ਸੁਲਹੀ ਨੇ ਜੋ ਦੂਤ ਪਠਾਇਓ।
ਇਹ ਪ੍ਰਿਥੀਆ ਕਾਹਲਾ ਪਿਆ ਸੀ ਵੀ ਮੈਂ ਜਾ ਕੇ ਅੱਜ ਮਿਲਾਂ ਉਹਨੂੰ। ਇੰਨੇ ਨੂੰ ਸੁਲਹੀ ਖਾਨ ਦਾ ਦੂਤ ਉਹਦੇ ਪਿੰਡ ਹੇਹਰ ਪਹੁੰਚ ਗਿਆ।
ਇਤਨੇ ਮਹਿ ਚਲ ਸੋਤਹਿ ਆਇਓ।
ਉਹ ਦੂਤ ਸੁਲਹੀ ਖਾਨ ਦਾ ਆ ਗਿਆ ਪ੍ਰਿਥੀਏ ਕੋਲ।
ਜਹਾਂਗੀਰ ਭੇਜਾ ਪਰਵਾਨਾ।
ਦੇਖੋ ਜੀ, ਬਾਦਸ਼ਾਹ ਜਹਾਂਗੀਰ ਨੇ ਸੱਦਿਆ ਹੈ।
ਜੋ ਪੈਸਾ ਉਗਰਾਹ ਮਹਾਨਾ,
ਜਿਹੜਾ ਪੰਜਾਬ ਦਾ ਟੈਕਸ ਇਕੱਠਾ ਕੀਤਾ ਹੈ, ਜੋ ਪੈਸਾ ਉਗਰਾਇਆ ਹੈ, ਉਹ ਦਿੱਲੀ ਲੈ ਕੇ ਆਓ।
ਸੋ ਲੈ ਕਰ ਆਵੋ ਮੁਝ ਹੋਰਾ।
ਬਾਦਸ਼ਾਹ ਨੇ ਕਹਿ ਭੇਜਿਆ ਵੀ ਉਹ ਸਾਰਾ ਪੈਸਾ ਮੇਰੇ ਕੋਲ ਪਹੁੰਚਾਓ ਖਜ਼ਾਨੇ ਵਿੱਚ ਦਿੱਲੀ।
ਖਤ ਦੇਖਤ ਨਹਿ ਰਹੋ ਥਿਤ ਥੋਰਾ।
ਚਿੱਠੀ ਦੇਖਦਿਆਂ ਹੀ ਤੁਰ ਪਵੋ, ਦੇਰ ਨਹੀਂ ਲਾਣੀ।
ਸੁਣ ਸੁਲੀ ਕਰ ਹਰਖ ਬਿਸਾਲਾ।
ਸੁਲੀ ਖਾਨ ਨੂੰ ਬਾਦਸ਼ਾਹ ਦਾ ਸੱਦਾ ਆ ਗਿਆ, ਬੜਾ ਖੁਸ਼ ਹੋਇਆ ਸੁਲੀ ਖਾਨ।
ਸੋ ਜਿਸ ਕੇਲ ਲਲਤ ਤਤਕਾਲਾ।
ਉਹਨੇ ਸਾਰੀਆਂ ਚੀਜ਼ਾਂ ਇਕੱਠੀਆਂ ਕੀਤੀਆਂ, ਜਿਹੜਾ ਪੈਸਾ ਦਿੱਲੀ ਲਿਜਾਣਾ ਸੀ ਉਹ ਵੀ ਇਕੱਠਾ ਕੀਤਾ।
ਆਪਣੀ ਸਭ ਤਿਆਰੀ ਕਰਵਾਇਸ,
ਆਪਣੀ ਸਾਰੀ ਤਿਆਰੀ ਕਰਵਾ ਕੇ
ਦਰਬ ਅਧਿਕ ਹੀ ਸੰਗ ਲਦਾਇਸ,
ਔਰ ਬਹੁਤ ਸਾਰਾ ਖਜ਼ਾਨਾ ਧਨ ਨਾਲ ਲੱਦ ਲਿਆ।
ਬਲੀ ਤੁਰੰਗ ਮਤੰਗਨ ਲੀਨਸ,
ਬਹੁਤ ਸਾਰੇ ਬਲੀ ਘੋੜੇ ਹਾਥੀ,
ਬਸਤਰ ਵਿਭੂਖਣ ਸੁੰਦਰ ਕੀਨਸ,
ਸੋਹਣੇ ਬਸਤਰ ਕੱਪੜੇ,
ਨਜ਼ਰ ਦੇਣ ਵਸਤੂ ਬਹੁ ਮੋਲਾ।
ਬਾਦਸ਼ਾਹ ਨੂੰ ਕੀਮਤੀ ਭੇਟ ਤੋਹਫੇ ਦੇਣੇ ਹਨ, ਨਜ਼ਰਾਨੇ ਭੇਟਾ ਕਰਨੇ ਹਨ।
ਸੰਚਨ ਕਰੀ ਦੇਸ਼ ਟੰਡੋਲਾ,
ਪੰਜਾਬ ਚੋਂ ਚੰਗੇ ਚੰਗੇ ਘੋੜੇ, ਚੰਗੇ ਚੰਗੇ ਊਠ, ਚੰਗੇ ਚੰਗੇ ਸ਼ਸਤਰ ਬਸਤਰ, ਚੰਗੀਆਂ ਚੰਗੀਆਂ ਵਧੀਆ ਵਧੀਆ ਚੀਜ਼ਾਂ ਸੁਲੀ ਖਾਨ ਨੇ ਲਾਹੌਰ ਤੋਂ ਲਈਆਂ ਹਨ।
ਸੁਣ ਪ੍ਰਿਥੀਆ ਨਿਜ ਅੰਗਨਾ ਮਾਵਤ,
ਇਸ ਖਬਰ ਨੂੰ ਸੁਣ ਕੇ ਪ੍ਰਿਥੀ ਚੰਦ ਵੀ ਬੜਾ ਖੁਸ਼ ਹੋਇਆ। ਪ੍ਰਿਥੀਆ ਦੀ ਵੀ ਖੁਸ਼ੀ ਬਹੁਤ ਹੋ ਗਈ, ਉਹਦਾ ਖੁਸ਼ੀ ਉਹਦੇ ਅੰਗਾਂ 'ਚ ਦੀ ਮੇਮ ਦੀ। ਹਾਂਜੀ,
ਭਰਿਓ ਭਰਿਓ ਹਰਖ ਹੰਕਾਰ ਵਧਾਵਤ,
ਹੰਕਾਰ ਦੇ ਵਿੱਚ ਕਹਿੰਦਾ ਬਸ ਹੁਣ ਦੇਖਾਂਗਾ, ਹੁਣ ਮੇਰੇ ਸਾਹਮਣੇ ਕੌਣ ਅੜੇਗਾ, ਦਿੱਲੀ ਜਾਣ ਦੀ ਦੇਰ ਹੈ, ਮੈਂ ਗੁਰੂ ਅਰਜਨ ਦੇਵ ਨੂੰ ਖਤਮ ਕਰ ਦਿਆਂਗਾ।
ਸਰਬ ਪ੍ਰਕਾਰ ਕੀ ਨਿਜ ਤਿਆਰੀ,
ਇਸ ਤਰ੍ਹਾਂ ਪ੍ਰਿਥੀ ਨੇ ਸੁਲੀ ਖਾਨ ਦੇ ਨਾਲ ਦਿੱਲੀ ਜਾਣ ਦੀ ਤਿਆਰੀ ਕੀਤੀ ਹੈ।
ਸੇਵਕ ਸਿੱਖ ਬ੍ਰਿੰਦ ਸੰਘਾਰੀ,
ਬਹੁਤ ਸਾਰੇ ਸਿੱਖ ਸੇਵਕ ਨਾਲ ਲਏ ਹਨ ਪ੍ਰਿਥੀ ਨੇ।
ਬਹੁ ਮੋਲੇ ਵਸਤਰਨ ਬਨਵਾਇਸ,
ਤੇ ਰਾਹ ਵਿੱਚ ਜਾਣ ਵਾਸਤੇ ਖਰਚਾ ਵੀ ਤਿਆਰ ਕੀਤਾ ਹੈ। ਦਿੱਲੀ ਜਾਣ ਲਈ ਕੱਪੜੇ ਵੀ ਬੜੇ ਕੀਮਤੀ ਮਹਿੰਗੇ ਸਵਾਏ ਹਨ। ਬਾਦਸ਼ਾਹ ਦੀ ਕਚਹਿਰੀ 'ਚ ਜਦੋਂ ਜਾਣਾ, ਕੱਪੜੇ ਵਧੀਆ ਪਾ ਕੇ, ਬੜੀ ਵਧੀਆ ਪੁਜੀਸ਼ਨ ਬਣਾ ਕੇ ਜਾਣਾ। ਇਸ ਕਰਕੇ ਪ੍ਰਿਥੀ ਨੇ ਬੜਾ ਵਧੀਆ ਚੋਲੇ ਸਵਾਏ, ਚੰਗੇ ਚੰਗੇ ਮਹਿੰਗੇ ਕੱਪੜੇ।
ਚੜ ਸੁਲੀ ਸੋ ਪ੍ਰਿਥੀਆ ਮਿਲਿਓ,
ਔਰ ਪ੍ਰਿਥੀ ਚੰਦ ਤੇ ਸੁਲੀ ਦੋਵੇਂ ਇਕੱਠੇ ਹੋ ਗਏ ਨੇ।
ਦਿੱਲੀ ਸਮੁਖ ਪੰਥ ਕੋ ਚੱਲਿਓ,
ਸਾਰੀਆਂ ਚੀਜ਼ਾਂ ਨਾਲ ਲੈ ਕੇ, ਗੱਡਿਆਂ ਦੇ ਰੇਹੜਿਆਂ ਦੇ ਸਮਾਨ ਲੱਦ ਕੇ ਇਹ ਲਾਹੌਰ ਤੋਂ ਚੱਲ ਪਏ ਨੇ ਦਿੱਲੀ ਨੂੰ।
ਸਭ ਪਰਿਵਾਰ ਹੇਹਰੀ ਰਹਿਓ,
ਆਪਣਾ ਪਰਿਵਾਰ ਪਿੱਛੇ ਹੇਹਰ ਪਿੰਡ ਛੱਡ, ਆਪਣੀ ਘਰਵਾਲੀ ਨੂੰ, ਆਪਣੇ ਬੱਚੇ ਨੂੰ ਪ੍ਰਿਥੀ ਚੰਦ ਪਿੰਡ ਛੱਡ ਕੇ ਇਕੱਲਾ ਦਿੱਲੀ ਨੂੰ ਤੁਰ ਪਿਆ।
ਗੁਰਤਾ ਲੇਹੇ ਚਾਉਚਿਤ ਚਾਹਿਓ,
ਮਨ ਵਿੱਚ ਬੜਾ ਚਾਹ ਇਹਨਾਂ ਸਾਰਿਆਂ ਨੂੰ ਵੀ ਗੁਰਿਆਈ ਸਾਨੂੰ ਹੁਣ ਮਿਲੇਗੀ, ਹੁਣ ਗੱਲ ਬਣੇਗੀ ਸਾਡੀ। ਹਾਂਜੀ,
ਬਹੁ ਉਤਸ਼ਾਹ ਕਰਤ ਸੁਖ ਪਾਈ,
ਬੜੇ ਉਤਸ਼ਾਹ ਦੇ ਨਾਲ ਪ੍ਰਿਥੀਆ ਚੱਲਿਆ ਹੈ।
ਜਨ ਗੁਰਤਾ ਲੀਨਸ ਵਡਿਆਈ,
ਮਨ ਨੂੰ ਗੁਰਿਆਈ ਗੱਦੀ ਮਿਲ ਗਈ ਸਮਝੋ। ਹਾਂਜੀ,
ਸੁਲਹੀ ਪ੍ਰਿਥੀਆ ਮਾਰਗ ਪਰੇ,
ਪ੍ਰਿਥੀ ਚੰਦ ਤੇ ਸੁਲੀ ਦੋਵੇਂ ਹੀ ਤੁਰ ਪਏ ਹਨ।
ਲੋਕ ਹਜ਼ਾਰੋ ਸੰਗੀ ਕਰੇ,
ਨਾਲ ਇਹਨਾਂ ਦੇ ਬਹੁਤ ਸਾਰੇ ਲੋਕ ਹਨ, ਹਜ਼ਾਰਾਂ ਹੀ ਬੰਦੇ, ਫੌਜ ਹੈ ਪੂਰੀ ਸੁਲੀ ਖਾਨ ਦੀ, ਉਹਦੇ ਨੌਕਰ ਚਾਕਰ ਹਨ, ਗੱਡਿਆਂ 'ਤੇ ਸਮਾਨ ਲੱਦਿਆ ਹੋਇਆ, ਮਹਿੰਗੀਆਂ ਮਹਿੰਗੀਆਂ ਚੀਜ਼ਾਂ ਹਨ, ਇਹ ਲੈ ਕੇ ਤੁਰ ਪਏ ਹਨ।
ਮਜ਼ਲ ਕਰਤ ਮਾਰਗ ਉਲਗਾਏ,
ਇਹ ਪੈਂਡੇ ਮਾਰਦੇ ਹੋਏ, ਮੰਜ਼ਲਾਂ ਕਰਦੇ ਹੋਏ 150 ਮੀਲ ਰੋਜ਼ ਤੁਰਦੇ ਨੇ, ਰਾਤ ਆਉਂਦੀ ਆ, ਰਾਤ ਪੈਂਦੀ ਹੈ, ਟੁੱਕ ਜਾਂਦੇ, ਸਵੇਰੇ ਉੱਠ ਕੇ ਫਿਰ ਤੁਰ ਪੈਂਦੇ ਆ। 4-5 ਦਿਨ ਦਿੱਲੀ ਲੱਗਦੇ ਹੁੰਦੇ ਸਨ, ਘੱਟੋ ਘੱਟ 10 ਦਿਨ ਵੀ ਲੱਗ ਜਾਂਦੇ ਸਨ। ਸੋ ਹੌਲੇ ਹੌਲੇ ਦਿੱਲੀ ਤੱਕ, ਲਾਹੌਰ ਤੋਂ ਦਿੱਲੀ ਲਾਹੌਰ ਤੋਂ ਲਗਭਗ 500-600 ਕਿਲੋਮੀਟਰ ਬਣ ਜਾਂਦੀ ਹੈ। ਸੋ 500 ਕਿਲੋਮੀਟਰ ਜੇ ਰੋਜ਼ 50 ਕਿਲੋਮੀਟਰ ਵੀ ਤੁਰਨ ਤਾਂ ਵੀ 10 ਦਿਨ ਲੱਗ ਜਾਂਦੇ। ਪਰ ਉਹਨਾਂ ਦਿਨਾਂ ਵਿੱਚ ਲੋਕ ਤੇਜ਼ ਤੁਰਦੇ ਸਨ ਘੋੜਿਆਂ 'ਤੇ, ਇਸ ਕਰਕੇ 5-4 ਦਿਨਾਂ ਵਿੱਚ ਵੀ, ਕਈ 6 ਦਿਨਾਂ 'ਚ ਦਿੱਲੀ ਪਹੁੰਚ ਜਾਂਦੇ ਸੀ ਤਗੜੀਆਂ ਮੰਜ਼ਲਾਂ ਮਾਰ ਕੇ। ਸੋ ਬੜੀ ਤੇਜ਼ੀ ਨਾਲ ਸੁਲੀ ਖਾਨ ਦਿੱਲੀ ਪਹੁੰਚ ਗਿਆ। ਹਾਂਜੀ,
ਦਿੱਲੀ ਨਗਰ ਜਾਏ ਨਿਕਟਾਏ,
ਜਦੋਂ ਦਿੱਲੀ ਆ ਗਏ ਹਾਂ ਲਾਹੌਰ ਤੋਂ ਚੱਲ। ਹਾਂਜੀ,
ਡੇਰਾ ਕਰਿਓ ਆਪਣੇ ਥਾਨਾ,
ਜਿੱਥੇ ਸੁਲੀ ਖਾਨ ਦੀ ਛਾਉਣੀ ਸੀ ਉੱਥੇ ਉਹਨੇ ਡੇਰਾ ਕੀਤਾ ਜਾ ਕੇ।
ਪ੍ਰਿਥਿਆ ਉਤਰਿਓ ਟਿਗ ਹਿਤ ਠਾਨਾ,
ਉਹਦੇ ਕੋਲ ਹੀ ਪ੍ਰਿਥੀ ਚੰਦ ਉਤਰਿਆ ਹੈ, ਉਹਨੇ ਵੀ ਆਪਣਾ ਤੰਬੂ ਗੱਢ ਲਿਆ ਉੱਥੇ। ਹਾਂਜੀ,
ਦੇਵਸ ਆਗਲੇ ਹਜ਼ਰਤ ਪਾਸ,
ਅਗਲੇ ਦਿਨ ਬਾਦਸ਼ਾਹ ਦੀ ਕਚਹਿਰੀ ਚ ਗਏ ਹਨ।
ਮਿਲਿਓ ਜਾਏ ਲੇਕਰ ਧਨ ਰਾਸ,
ਸੁਲੀ ਖਾਨ ਪਹਿਲਾਂ ਜਾ ਕੇ ਮਿਲਿਆ ਹੈ। ਹਾਂਜੀ,
ਦੀਨਸ ਨਜ਼ਰ ਤੁਰੰਗ ਮਤੰਗੇ,
ਸੁਲੀ ਖਾਨ ਨੇ ਬਾਦਸ਼ਾਹ ਨੂੰ ਵਧੀਆ ਵਧੀਆ ਘੋੜੇ, ਵਧੀਆ ਵਧੀਆ ਹਾਥੀ, ਚੰਗੇ ਸੋਨੇ ਦੇ ਬਣੇ ਹੋਏ ਕੀਮਤੀ ਭਾਂਡੇ, ਸੋਹਣੇ ਸ਼ਸਤਰ, ਚੰਗੇ ਕੀਮਤੀ ਪਸ਼ਮੀਨੇ ਦੇ ਕੱਪੜੇ, ਜਿਹੜੀਆਂ ਚੀਜ਼ਾਂ ਮਹਿੰਗੀਆਂ ਸਨ, ਉਹ ਬਾਦਸ਼ਾਹ ਨੂੰ ਨਜ਼ਰਾਨੇ ਵਜੋਂ ਭੇਟਾ ਕੀਤੀਆਂ ਹਨ।
ਸੁੰਦਰ ਅਪਾਰ ਵਸਤ ਦੇ ਸੰਗੇ,
ਚੰਗੀਆਂ ਚੰਗੀਆਂ ਵਸਤੂਆਂ ਪੰਜਾਬ ਵਿੱਚ ਬਣੀਆਂ, ਕਸ਼ਮੀਰ ਦੀਆਂ ਬਣੀਆਂ ਹੋਈਆਂ, ਉਹ ਆਲਾ ਦਰਜੇ ਦੇ ਤੋਹਫੇ ਜਿਹੜੇ ਸਨ, ਬਹੁਤ ਵਧੀਆ ਕਿਸਮ ਦੇ, ਉਹ ਨਜ਼ਰਾਨਾ ਭੇਟਾ ਕੀਤੇ ਹਨ।
ਕਿਨਹੋ ਸ਼ਾਹੋ ਪ੍ਰਸੰਨ ਵਿਸਾਲਾ,
ਬਾਦਸ਼ਾਹ ਨੂੰ ਖੁਸ਼ ਕਰ ਲਿਆ ਹੈ।
ਭੇਟ ਦਿਖਾਵਤ ਭਾਜਿਸ ਕਾਲਾ,
ਜਦੋਂ ਬਾਦਸ਼ਾਹ ਨੂੰ ਇਹ ਭੇਟਾਂ ਦਿਖਾਈਆਂ, ਬਾਦਸ਼ਾਹ ਬੜਾ ਖੁਸ਼ ਹੋਇਆ।
ਦਿਵਸ ਦੂਸਰੇ ਮਿਲਿਓ ਜੋ ਫੇਰੀ,
ਅਗਲੇ ਦਿਨ ਫਿਰ ਸੁਲੀ ਖਾਨ ਜਾ ਕੇ ਬਾਦਸ਼ਾਹ ਨੂੰ ਮਿਲਿਆ ਦੁਬਾਰਾ।
ਕਰੀ ਸਿਫਾਰਸ ਪ੍ਰਿਥੀਏ ਕੇਰੀ,
ਬਾਦਸ਼ਾਹ ਨੇ ਜਦੋਂ ਹਾਲ ਚਾਲ ਪੁੱਛਿਆ, ਸੁਲੀ ਖਾਨ ਨੇ ਦੂਸਰੇ ਦਿਨ ਫਿਰ ਪ੍ਰਿਥੀਏ ਦੀ ਗੱਲ ਛੇੜੀ, ਸਿਫਾਰਿਸ਼ ਕੀਤੀ ਵੀ ਬਾਦਸ਼ਾਹ ਸਲਾਮਤ, ਇੱਕ ਬੇਨਤੀ ਇੱਕ ਅਰਜ ਕਰਨੀ। ਬਾਦਸ਼ਾਹ ਕਹਿਣ ਲੱਗਾ, ਦੱਸੋ ਕੀ ਕਹਿਣਾ? ਕਹਿੰਦੇ ਜੀ, ਇੱਕ ਬਾਬਾ ਪ੍ਰਿਥੀ ਚੰਦ ਜੀ ਹਾਂ, ਤੁਹਾਨੂੰ ਮਿਲਣਾ ਚਾਹੁੰਦੇ ਹਨ। ਉਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ, ਗੁਰੂ ਰਾਮਦਾਸ ਦੇ ਵੱਡੇ ਪੁੱਤਰ ਹਨ, ਅਤੇ ਤੁਹਾਡੇ ਕੋਲ ਕਿਸੇ ਕੰਮ ਲਈ ਆਏ ਹਨ। ਹਾਂਜੀ,
ਸਤਿਗੁਰ ਰਾਮਦਾਸ ਕੋ ਨੰਦਨ,
ਸ੍ਰੀ ਗੁਰੂ ਰਾਮਦਾਸ ਜੀ ਦਾ ਨਾਂ ਤਾਂ ਤੁਸੀਂ ਜਾਣਦੇ ਹੀ ਹੋ, ਗੁਰੂ ਨਾਨਕ ਦੀ ਗੱਦੀ ਦੇ ਮਾਲਕ, ਉਹਨਾਂ ਦੇ ਅੱਗੋਂ ਪੁੱਤਰ ਹਨ। ਹਾਂਜੀ,
ਬੜੋ ਜੋ ਲੋਕ ਕਰਹਿ ਬਹੁ ਬੰਧਨ,
ਉਹਨਾਂ ਨੂੰ ਬੜੀ ਦੁਨੀਆ ਮੱਥਾ ਟੇਕਦੀ ਹੈ, ਸਾਰੀ ਦੁਨੀਆ ਪੰਜਾਬ ਦੀ ਉਹਨਾਂ ਨੂੰ ਮੰਨਦੀ ਹੈ। ਗੁਰੂ ਨਾਨਕ ਦੀ ਗੱਦੀ 'ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਸਨ, ਉਹਨਾਂ ਦੇ ਪੁੱਤਰ ਤੁਹਾਨੂੰ ਮਿਲਣ ਆਏ ਹਨ, ਬਾਬਾ ਪ੍ਰਿਥੀ ਚੰਦ ਜੀ।
ਸੋ ਮਿਲਵੇ ਕਹੋ ਚੱਲ ਕਰ ਆਇਓ,
ਤੁਹਾਨੂੰ ਮਿਲਣ ਦੀ ਚੱਲ ਕੇ ਆਇਆ ਹੈ ਬਾਬਾ ਪ੍ਰਿਥੀ ਚੰਦ।
ਜਹਾਂਗੀਰ ਨੇ ਸੁਨਤ ਬੁਲਾਇਓ,
ਬਾਦਸ਼ਾਹ ਜਹਾਂਗੀਰ ਨੇ ਉਸੇ ਵੇਲੇ ਬੁਲਾ ਲਿਆ। ਹਾਂਜੀ,
ਸ੍ਰੀ ਨਾਨਕ ਕੋ ਘਰ ਬੜ ਉੱਚਾ,
ਕਹਿਣ ਲੱਗਾ ਗੁਰੂ ਨਾਨਕ ਦਾ ਘਰ ਤਾਂ ਬੜਾ ਉੱਚਾ ਸੁਣਿਆ ਹੈ, ਉਹ ਤਾਂ ਬੜੀ ਉਹਨਾਂ ਦੀ ਮਹਿਮਾ ਸੁਣੀ ਹੈ, ਬੜੇ ਉਹ ਪੀਰ ਹੋਏ ਨੇ, ਬੜੇ ਔਲੀਆ ਹੋਏ ਨੇ।
ਜਿਸ ਕੀ ਸਮਸਰ ਕੋ ਨਾ ਪਹੁੰਚਾ,
ਉਹਨਾਂ ਵਰਗਾ ਕੋਈ ਘਰ ਨਹੀਂ, ਉਹਨਾਂ ਵਰਗਾ ਕੋਈ ਮਹਾਂਪੁਰਸ਼ ਨਹੀਂ। ਸੁਣਿਆ ਬਹੁਤ ਹੈ ਬਾਬੇ ਨਾਨਕ ਦੇ ਬਾਰੇ, ਕਿਉਂਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਘਰ ਰਾਖੀ ਮੇਰੀ। ਹਾਂਜੀ,
ਭਏ ਦੀਨ ਜੋ ਬੜੇ ਹਮਾਰੇ,
ਸਾਡੇ ਵੱਡੇ ਵੀ ਉਹਨਾਂ ਕੋਲ ਜਾਂਦੇ ਸੀ। ਬਾਬਰ ਬਾਦਸ਼ਾਹ, ਮੁਗਲਾਂ ਦਾ ਪਹਿਲਾ ਬਾਦਸ਼ਾਹ, ਗੁਰੂ ਨਾਨਕ ਦੇ ਚਰਨਾਂ 'ਚ ਗਿਆ, ਬੇਨਤੀ ਕੀਤੀ, ਸੱਤ ਪੁਸਤਾਂ ਦਾ ਰਾਜ ਲਿਆ। ਹਮਾਯੂ ਬਾਦਸ਼ਾਹ, ਦੂਸਰਾ ਬਾਦਸ਼ਾਹ, ਗੁਰੂ ਅੰਗਦ ਦੇਵ ਜੀ ਦੇ ਕੋਲ ਗਿਆ। ਫਿਰ ਬਾਦਸ਼ਾਹ ਅਕਬਰ, ਗੁਰੂ ਅਮਰਦਾਸ ਜੀ ਕੋਲ ਨੰਗੇ ਪੈਰੀਂ ਚੱਲ ਕੇ ਗੋਇੰਦਵਾਲ ਸਾਹਿਬ, ਗੁਰੂ ਅਮਰਦਾਸ ਦੇ ਦਰਸ਼ਨ ਕੀਤੇ। ਸੋ ਐਸੇ ਸਤਿਗੁਰੂ ਜਿਨ੍ਹਾਂ ਦਾ ਬਹੁਤ ਵੱਡਾ ਪ੍ਰਤਾਪ ਸੁਣਿਆ ਹੈ। ਹਾਂਜੀ,
ਕਰਨਿਜ ਮਿਹਰ ਕਾਜਗਨ ਸਾਰੇ,
ਉਹਨਾਂ ਨੇ ਮਿਹਰਾਂ ਕਰਕੇ ਆਪਣੇ ਸੇਵਕਾਂ ਦੇ ਬੜੇ ਹੀ ਕੰਮ ਸਵਾਰੇ ਹਨ।
ਗਇਓ ਪਦਰ ਮਮ ਗੋਇੰਦਵਾਲ,
ਮੇਰਾ ਪਿਤਾ ਅਕਬਰ ਵੀ ਗੋਇੰਦਵਾਲ ਸਾਹਿਬ ਗਿਆ ਸੀ।
ਸ੍ਰੀ ਗੁਰੂ ਅਮਰ ਹੁਤੇ ਤਿਸ ਕਾਲ,
ਉਦੋਂ ਗੁਰੂ ਅਮਰਦਾਸ ਜੀ ਮਹਾਰਾਜ ਗੱਦੀ ਤੇ ਬੈਠੇ ਸਨ।
ਮਿਲ ਕੇ ਤੈਨੂੰ ਬੰਦਗੀ ਕੀਨ,
ਉਹਨਾਂ ਨੂੰ ਮਿਲ ਕੇ ਮੱਥਾ ਟੇਕ ਕੇ ਮੇਰੇ ਪਿਤਾ ਨੇ ਉਹਨਾਂ ਤੋਂ ਆਸ਼ੀਰਵਾਦ ਲਿਆ ਸੀ। ਹਾਂਜੀ,
ਕੇਤਕ ਭੂਮ ਉਪਾਇਨ ਦੀਨ,
ਬਹੁਤ ਭੇਟਾ ਵੀ ਦਿੱਤੀ ਸੀ।
ਅਲਪ ਆਰਬਲ ਹੁਤੀ ਹਮਾਰੀ,
ਉਦੋਂ ਮੈਂ ਛੋਟਾ ਸੀ, ਮੇਰੀ ਉਮਰ ਛੋਟੀ ਸੀ, ਮੈਂ 5-4 ਸਾਲ ਦਾ ਸੀ ਜਦੋਂ ਗੁਰੂ ਅਮਰਦਾਸ ਜੀ ਦੇ ਕੋਲ ਮੇਰਾ ਪਿਓ ਗਿਆ ਸੀ। ਹਾਂਜੀ,
ਮੁਲਾਕਾਤ ਸੋ ਯਾਦ ਨਿਹਾਰੀ,
ਮੈਨੂੰ ਮਾੜੀ ਮੋਟੀ ਗੱਲ ਯਾਦ ਹੈ ਵੀ ਗੋਇੰਦਵਾਲ ਸਾਹਿਬ ਗਏ ਸੀ ਛੋਟੇ ਹੁੰਦੇ, ਮੈਂ ਵੀ ਨਾਲ ਗਿਆ ਸੀ। ਜਹਾਂਗੀਰ ਯਾਦ ਕਰਦਾ, ਕਹਿੰਦਾ ਠੀਕ ਹੈ, ਜੇ ਉਹਨਾਂ ਦੀ ਗੱਦੀ ਤੋਂ ਕੋਈ ਮਹਾਂਪੁਰਸ਼ ਆਏ ਨੇ ਤਾਂ ਮੈਨੂੰ ਮਿਲਾਓ। ਅਤੇ ਸੁਲੀ ਖਾਨ ਨੇ ਪ੍ਰਿਥੀਏ ਨੂੰ ਜਾ ਕੇ ਉੱਥੇ ਪੇਸ਼ ਕੀਤਾ। ਕਿਵੇਂ ਬਾਦਸ਼ਾਹ ਦੀ ਪ੍ਰਿਥੀਏ ਨੂੰ ਔਰ ਜਹਾਂਗੀਰ ਦੀ ਅਤੇ ਪ੍ਰਿਥੀ ਚੰਦ ਦੀ ਮੁਲਾਕਾਤ ਸੁਨੀ ਖਾਂ ਨੇ ਕਰਾਈ, ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ, ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ, ਅੰਧ ਭੂਪ ਮਹਾਂਭਿਆਨ ਨਾਨਕ ਪਾਰਿਉਤਾ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆ, ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨੇ, ਵਾਹਿਗੁਰੂ ਨਾਮ ਜਹਾਜੈ ਚੜ੍ਹੇ ਸੁਤਰੇ, ਜੋ ਸ਼ਰਧਾ ਕਰ ਸੇ ਹੁੰਦੇ ਗੁਰਪਾਰਿਉਤਾਰ, ਵਾਹਿਗੁਰੂ ਜੀ ਕਾ ਖਾਲਸਾ।